दंडौत बंदन अनेक बार सर्व कला समरथ डोलन तेरा को प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड कौ मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पाच एक वारी हो रसना नू करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी दा पावन पवित्र इतिहास साहब जी लड़ीबद्ध श्रवण कर रहे से इतिहास इथों तक पहुंचा है कि पंजाब कोयर दे कहण दे उते सतगुरु गोविंद सिंह सच्चे पातशाह जी ने जिन्ने भी मसंद फड़े हुए से ਉਹਨਾਂ ਸਾਰਿਆਂ ਨੂੰ ਉੱਥੇ ਵਾਰੀ ਵਾਰੀ ਲਿਆਂਦਾ ਹੈ ਜਿੱਥੇ ਕਿ ਤੇਲ ਦੇ ਬਹੁਤ ਸਾਰੇ ਕੜਾਹੇ ਤਪਾਏ ਗਏ ਸਨ ਮਸੰਦਾਂ ਨੂੰ ਦੰਡ ਦੇਣਾ ਸ਼ੁਰੂ ਕੀਤਾ ਹੈ ਹਰ ਇੱਕ ਮਸੰਦ ਦੇ ਸਿਰ ਦੇ ਵਿੱਚ ਜਿਹੜਾ ਗਰਮ ਤੇ ਤੱਤਾ ਤੇਲ ਹੈ ਉਹ ਪਾ ਕੇ ਉਹਨਾਂ ਨੂੰ ਸਜ਼ਾ ਦਿੱਤੀ ਜਾ ਰਹੀ ਹੈ ਇੱਥੋਂ ਤੱਕ ਕਥਾ ਪਹੁੰਚ ਚੁੱਕੀ ਸੀ ਅੱਜ ਇੱਥੋਂ ਅੱਗੇ ਮੈਂ ਪ੍ਰਾਰੰਭ ਕਰਦਾ ਹਾਂ ਕਰ ਛੇ ਪਰ ਪਰ ਸਿਰ ਮੈਂ ਪਾਵੇਂ ਸੰਕਟ ਪਰੇ ਅਧਿਕ ਬਿਲ ਲਾਵੇਂ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕੜਛੇ ਭਰ ਭਰ ਕੇ ਗਰਮ ਤੇਲ ਦੇ ਉਹਨਾਂ ਮਸੰਦਾਂ ਦੇ ਸਿਰਾਂ ਦੇ ਵਿੱਚ ਪਾਏ ਜਾ ਰਹੇ ਨੇ ਉਹ ਬਹੁਤ ਹੀ ਜ਼ਿਆਦਾ ਦੁੱਖ ਤੇ ਸੰਕਟ ਪਾ ਰਹੇ ਨੇ ਤੇ ਬਹੁਤ ਜ਼ਿਆਦਾ ਕਰਲਾਉਂਦੇ ਨੇ ਵਿਰਲਾਪ ਕਰਦੇ ਨੇ ਕਿਸਹੂ ਪਰ ਹੋਏ ਬੈਂਤਨ ਮਾਰ ਹਨਤ ਹਨਤ ਪੇ ਪ੍ਰਾਣ ਸੰਘਾਰ ਕਵੀ ਜੀ ਲਿਖਦੇ ਨੇ ਕਿ ਸਿਰਫ ਇਹ ਨਹੀਂ ਹੈ ਕਿ ਤੇਲ ਪਾ ਪਾ ਕੇ ਹੀ ਸਾਰਿਆਂ ਨੂੰ ਸਾੜਿਆ ਗਿਆ ਹੈ ਕਵੀ ਜੀ ਲਿਖਦੇ ਨੇ ਕਿ ਕਈਆਂ ਨੂੰ ਬਹੁਤ ਹੀ ਸਾਰੀ ਬੈਂਤਾਂ ਦੀ ਮਾਰ ਮਾਰੀ ਗਈ ਹੈ ਤੇ ਬੈਂਤਾਂ ਦੀ ਮਾਰ ਨੂੰ ਖਾ ਖਾ ਕੇ ਹੀ ਕਈ ਮਸੰਦ ਪਹਿਲਾਂ ਹੀ ਮਾਰੇ ਗਏ ਬੜੇ ਮਸੰਦ ਬੜੇ ਅਪਰਾਧੀ ਵੱਡੀ ਸਜਾਏ ਪਾਏ ਮ੍ਰਿਤ ਲਾਦੀ ਕਵੀ ਜੀ ਲਿਖਦੇ ਨੇ ਕਿ ਜਿਹੜੇ ਆਪਣੇ ਆਪ ਨੂੰ ਵੱਡੇ ਮਸੰਦ ਕਹਾਉਂਦੇ ਸੀ ਉਹਨਾਂ ਵੱਡਿਆਂ ਮਸੰਦਾਂ ਨੂੰ ਬਹੁਤ ਵੱਡੀਆਂ ਹੀ ਅਪਰਾਧ ਦੀਆਂ ਸਜਾਵਾਂ ਮਿਲੀਆਂ ਨੇ ਵੱਡੀਆਂ ਸਜਾਵਾਂ ਦਿੱਤੀਆਂ ਗਈਆਂ ਨੇ ਜਿਸ ਸਜ਼ਾ ਦੇ ਨਾਲ ਉਹ ਮੌਤ ਨੂੰ ਪ੍ਰਾਪਤ ਹੋਈ ਨਿਸ ਦਿਨ ਬਣ ਤਾੜਨਾ ਪਾਰੀ ਮ੍ਰਿਤਕ ਪਏ ਬਾਹਰ ਦੇ ਡਾਰੀ ਕਵੀ ਸੰਤੋਖ ਸਿੰਘ ਜੀ ਵੀ ਜ਼ਿਕਰ ਕਰਦੇ ਨੇ ਇੱਕੋ ਦਿਨ ਦੇ ਵਿੱਚ ਸਾਰਿਆਂ ਮਸੰਦਾਂ ਨੂੰ ਸਾੜ ਕੇ ਨਹੀਂ ਮਾਰਿਆ ਗਿਆ ਭਾਵ ਕੇ ਬਲ ਕੇ ਕੁਝ ਦਿਨ ਇਸੇ ਤਰੀਕੇ ਦੇ ਨਾਲ ਉਹਨਾਂ ਨੂੰ ਬਹੁਤ ਸਾਰੀਆਂ ਸਜਾਵਾਂ ਦਿੱਤੀਆਂ ਜਾਂਦੀਆਂ ਰਹੀਆਂ ਤਾੜਨਾ ਕੀਤੀ ਜਾਂਦੀ ਰਹੀ ਇਸੇ ਤਰੀਕੇ ਦੇ ਨਾਲ ਜਦੋਂ ਕੋਈ ਸਾਸ਼ਨਾ ਦੇਣ ਦੇ ਨਾਲ ਸਜ਼ਾ ਦੇਣ ਦੇ ਨਾਲ ਆਖਰਕਾਰ ਮਰ ਜਾਂਦਾ ਤੇ ਫਿਰ ਉਸ ਨੂੰ ਬਾਹਰ ਸੁੱਟ ਦਿੰਦੇ
ਕੇਤਕ ਦਿਨ ਗੁਰ ਰਾਖਿਓ ਡੇਰਾ
ਸੇਵ ਪੰਜਾਬ ਕੋਇਰ ਬਹੁ ਤੇਰਾ। ਇਸੇ ਤਰੀਕੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਾਫੀ ਦਿਨਾਂ ਤੱਕ ਉੱਥੇ ਆਪਣਾ ਡੇਰਾ ਲਾਈ ਰੱਖਿਆ। ਦੂਸਰੀ ਤਰਫ ਪੰਜਾਬ ਕੋਇਰ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਹਰ ਇੱਕ ਪ੍ਰਕਾਰ ਦੀ ਸੇਵਾ ਕੀਤੀ। ਬਾਰ ਬਾਰ ਕਹਿ ਰੱਖੈ ਮੁਕਾਮ, ਜਾਣ ਦੇ ਹੋਏ ਆਪਣ ਤਾਮ। ਸਤਿਗੁਰੂ ਜੀ ਰੋਜ਼ ਹੀ ਜਾਣ ਦੇ ਵਾਸਤੇ ਕਹਿੰਦੇ ਨੇ, ਪਰ ਬਾਰ ਬਾਰ ਪੰਜਾਬ ਕੋਇਰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਜ ਕਰਕੇ ਉਹਨਾਂ ਦਾ ਡੇਰਾ ਉੱਥੇ ਟਿਕਾਈ ਰੱਖਦੀ ਹੈ। ਕਹਿੰਦੀ ਹੈ, ਜਾਣ ਲਿਹੋ ਇਹ ਆਪਣ ਧਾਮੋ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ, ਇਸ ਘਰ ਨੂੰ ਵੀ ਤੁਸੀਂ ਆਪਣਾ ਹੀ ਘਰ ਸਮਝੋ ਤੇ ਇੱਥੇ ਰਹੋ। ਕਹਿਣ ਲੱਗ ਕਹੋ ਸਜ਼ਾਏ ਮਸੰਦਨ, ਜੇ ਹਨੀਅਤ ਪੇ ਪ੍ਰਾਣ ਨਿਕੰਦਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਸੰਦਾਂ ਨੂੰ ਕਿਸ ਕਿਸ ਤਰ੍ਹਾਂ ਦੀਆਂ ਸਜਾਵਾਂ ਦਿੱਤੀਆਂ ਗਈਆਂ ਨੇ, ਉਹਨਾਂ ਸਾਰੀਆਂ ਸਜਾਵਾਂ ਦਾ ਕਵੀ ਜੀ ਲਿਖਦੇ ਨੇ ਕਿ ਲਿਖ ਕੇ ਮੈਂ ਕਿੰਨਾ ਕੁ ਬਿਆਨ ਕਰਾਂ, ਭਾਵ ਕਿ ਇਸੇ ਤਰ੍ਹਾਂ ਸਜਾਵਾਂ ਦੇ ਕੇ ਉਹਨਾਂ ਮਸੰਦਾਂ ਦੇ ਪ੍ਰਾਣਾਂ ਨੂੰ ਖਤਮ ਕੀਤਾ। ਕੋਠਣ ਤੇ ਬਾਹਰ ਗਹਿ ਲਿਆਵੇ, ਤਪਤ ਤੇਲ ਬਹੁ ਉਪਰ ਪਾਵੇ। ਵਾਰੀ ਵਾਰੀ ਹਰ ਇੱਕ ਮਸੰਦ ਨੂੰ ਕੋਠੇ ਦੇ ਵਿੱਚੋਂ ਬਾਹਰ ਕੱਢ ਕੇ ਲਿਆਉਂਦੇ ਨੇ ਤੇ ਫੇਰ ਉਸ ਨੂੰ ਖੜਾ ਕਰਕੇ ਜਿਹੜਾ ਤੱਤਾ ਤੇਲ ਹੈ ਉਹਦੇ ਉੱਤੇ ਬਹੁਤਾ ਸਾਰਾ ਪਾ ਕੇ ਉਸ ਨੂੰ ਸਾੜ ਦਿੰਦੇ। ਕਿਤਕ ਬਾਂਧ ਸਿਰ ਤਲ ਲਟਕਾਏ, ਚਾਬਕ ਗਣ ਤੇ ਧਰ ਹੱਥ ਵਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਈਆਂ ਮਸੰਦਾਂ ਨੂੰ ਰੁੱਖਾਂ ਦੇ ਨਾਲ ਪੁੱਠਾ ਕਰਕੇ ਟੰਗਿਆ ਤੇ ਕਈਆਂ ਨੂੰ ਬਹੁਤੀ ਸਾਰੀ ਚਾਬਕਾਂ ਦੀ ਬੈਂਤਾਂ ਦੀ ਮਾਰ ਮਾਰੀ, ਭਾਵ ਕੇ ਕਈ ਐਸੇ ਸਨ ਜਿਹੜੇ ਕਿ ਬੈਂਤਾਂ ਦੀ ਮਾਰ ਖਾਂਦੇ ਖਾਂਦੇ ਹੀ ਮਰ ਗਏ। ਜਸ ਅਪਰਾਧ ਕਰਿਓ ਹੰਕਾਰ, ਤਸ ਦੁੱਖ ਦੇ ਕਰ ਪ੍ਰਾਣ ਸੰਘਾਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਹਨਾਂ ਪਾਪੀਆਂ ਮਸੰਦਾਂ ਨੇ ਜਿਸ ਤਰ੍ਹਾਂ ਦਾ ਵੱਡਾ ਹੰਕਾਰ ਵਾਲਾ ਅਪਰਾਧ ਕੀਤਾ ਸੀ, ਵੈਸਾ ਹੀ ਇਹਨਾਂ ਨੂੰ ਜਿਹੜਾ ਫਲ ਸੀ ਦੁੱਖ ਵਾਲਾ ਉਹ ਮਿਲਿਆ। ਭਾਵ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਸਾਰਿਆਂ ਨੂੰ ਇਸ ਤਰ੍ਹਾਂ ਸਜ਼ਾ ਦਿੱਤੀ। ਇਮ ਮਾਰਤ ਮਾਰਤ ਮਰ ਗਏ, ਮਹਾਪਾਪ ਤੇ ਬਚਤ ਨਾ ਪਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਆਖਰਕਾਰ ਉਹ ਸਾਰੇ ਦੇ ਸਾਰੇ ਜਿਨ੍ਹਾਂ ਦੀ ਗਿਣਤੀ 1100 ਸੀ ਉਹ ਸਾਰੇ ਮਸੰਦ ਮਾਰੇ ਗਏ, ਮਹਾਪਾਪ ਤੇ ਬਚਤ ਨਾ ਪਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਪਣੇ ਗੁਰੂ ਰਾਮ ਰਾਏ ਨੂੰ ਜਿਉਂਦਾ ਹੀ ਸਾੜਨ ਦਾ ਜਿਹੜਾ ਉਹਨਾਂ ਨੇ ਬਹੁਤ ਵੱਡਾ ਮਹਾਪਾਪ ਕੀਤਾ ਸੀ, ਉਸ ਪਾਪ ਤੋਂ ਇਹ ਮਸੰਦ ਪਾਪੀ ਬਚ ਨਾ ਸਕੇ। ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਮਸੰਦਾਂ ਨੂੰ ਸਜ਼ਾ ਦਿੱਤੀ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਤਰ੍ਹਾਂ ਬਿਆਨ ਕਰਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਉਹਨਾਂ ਮਸੰਦਾਂ ਨੂੰ ਸਜ਼ਾ ਦਿੱਤੀ। ਦੁਨੀਆਦਾਰੀ ਦਾ ਜਿਹੜਾ ਵਿਹਾਰ ਹੈ ਸੀ, ਤੀਜੇ ਦਿਨ ਉਹ ਪੂਰਾ ਕਰਾਇਆ ਗੁਰਾਂ। ਮਾਲਾ ਮੋਤੀਆਂ ਦੀ ਸੇਰਾ ਸੇਨਾ ਸਰਨ ਚੂਰਾ, ਨਾਲ ਇੱਕ ਦੁਸ਼ਾਲਾ ਰਖਾਇਆ ਗੁਰਾਂ। ਪੰਜਾਬ ਕੋਇਰ ਨੂੰ ਦੇ ਵਿਹਾਰ ਸੇਤੀ, ਹੋਰ ਹੌਸਲਾ ਬਹੁਤ ਬਣਾਇਆ ਗੁਰਾਂ। ਕਿਸੇ ਗੱਲ ਦਾ ਤੌਖਲਾ ਨਹੀਂ ਕਰਨਾ, ਅਸੀਂ ਰੱਖਾਂਗੇ ਨਿਗਾਹ ਜਤਾਇਆ ਗੁਰਾਂ। ਵਿੱਚੇ ਵਿੱਚ ਹੀ ਗੁਪਤ ਸਲਾਹ ਕਰਕੇ, ਵੇਲਾ ਇੱਕ ਕੋਠਾ ਕਰਵਾਇਆ ਗੁਰਾਂ। ਫਿਰ ਚੋਣਵੇਂ ਚੁਣ 50 ਯੋਧੇ, ਅੰਦਰ ਉਹਨਾਂ ਦੇ ਤਾਈ ਬਿਠਾਇਆ ਗੁਰਾਂ। ਸਿਰੇ ਪਾਉ ਮਸੰਦਾਂ ਨੂੰ ਦੇਵਣੇ ਨੇ, ਇਹ ਬਾਹਰ ਸਾਰੇ ਸੁਣਵਾਇਆ ਗੁਰਾਂ। ਆਪ ਬੈਠ ਗਏ ਉਸ ਬੂਹੇ ਅੱਗੇ, 50-50 ਦੇ ਤਾਈ ਬੁਲਾਇਆ ਗੁਰਾਂ। ਜਿਹੜਾ ਆਵਦਾ ਮੁਸ਼ਕਾਂ ਬੰਨ ਲੈਂਦੇ, ਐਸੀ ਯੋਧਿਆਂ ਤਾਈ ਸਿਖਾਇਆ ਗੁਰਾਂ, ਇਸੇ ਢੰਗ ਦੇ ਨਾਲ ਹੀ ਸਾਰਿਆਂ ਨੂੰ ਕੈਦ ਕਰ ਕੋਠੇ ਵਿੱਚ ਪਾਇਆ ਗੁਰਾਂ। ਜਿਹਦੀ ਮਾਈ ਜੀ ਨੇ ਚੰਗੀ ਸ਼ਾਦੀ ਭਰੀ, ਉਹਨੂੰ ਵੱਖਰਾ ਕਰ ਬਿਠਾਇਆ ਗੁਰਾਂ। ਮਾਰ ਮਾਰ ਕੇ ਦੂਜੇ ਬੇਹਾਲ ਕੀਤੇ, ਫੇਰ ਤੇਲ ਕੜਾਹੇ ਤਪਾਇਆ ਗੁਰਾਂ। ਜਿਹਾ ਜਿਹਾ ਕਸੂਰ ਸਬੂਤ ਹੋਇਆ, ਉਹ ਜਿਹਾ ਹੀ ਫਲ ਪੁਗਾਇਆ ਗੁਰਾਂ। ਜਿੰਨਾ ਮੰਗ ਮੁਆਫੀਆਂ ਲਈਆਂ ਪਹਿਲਾਂ, ਉਹਨਾਂ ਸਾਰਿਆਂ ਤਾਈ ਛੁਡਾਇਆ ਗੁਰਾਂ। ਬਾਕੀ ਤੇਲ ਪਾ ਕੇ ਸਾਰੇ ਫੂਕ ਦਿੱਤੇ, ਇਹ ਫਸਤਾ ਚੰਗਾ ਮੁਕਾਇਆ ਗੁਰਾਂ। ਅੱਗੋਂ ਕੰਨ ਹੋ ਗਏ ਕਰਤਾਰ ਸਿੰਘਾ, ਇਹ ਕੀਤੀ ਦਾ ਫਲ ਦਵਾਇਆ ਗੁਰਾਂ। ਕਵੀ ਕਰਤਾਰ ਸਿੰਘ ਜੀ ਇਸ ਘਟਨਾ ਨੂੰ ਇਸ ਤਰੀਕੇ ਦੇ ਨਾਲ ਬਿਆਨ ਕਰਦੇ ਨੇ। ਸੰਪਾਦਕ ਜੀ ਲਿਖਦੇ ਨੇ ਕਿ ਅੱਜ ਕੱਲ ਦੇ ਜਿਹੜੇ ਨੁਕਤਾਚੀਨੀ ਕਰਨ ਵਾਲੇ ਮਨੁੱਖ ਨੇ, ਉਹ ਕਹਿਣਗੇ ਕਿ ਮਸੰਦਾਂ ਨੂੰ ਇਸ ਤਰੀਕੇ ਦੇ ਨਾਲ ਉਹਨਾਂ ਨੇ ਮਾਰ ਦਿੱਤਾ, ਇਹ ਬਹੁਤ ਹੀ ਜ਼ਿਆਦਾ ਜ਼ਾਲਮ ਦਿਲੀ ਦਾ ਕੰਮ ਕੀਤਾ। ਪਰ ਜੇਕਰ ਦੂਸਰੇ ਪਾਸੇ ਵਿਚਾਰਿਆ ਜਾਵੇ ਕਿ ਜਿਨ੍ਹਾਂ ਮਸੰਦਾਂ ਨੇ ਆਪਣੇ ਗੁਰੂ ਨੂੰ ਜਿਉਂਦਿਆਂ ਹੀ ਸਾੜ ਦਿੱਤਾ ਸੀ, ਉਹਨਾਂ ਵਾਸਤੇ ਇਹ ਸਜ਼ਾ ਵੀ ਕਾਫੀ ਨਹੀਂ ਸੀ। ਜੇ ਇੰਨੀ ਸਜ਼ਾ ਪਾ ਕੇ ਉਹਨਾਂ ਦੀ ਰੁਖਸਤ ਹੋ ਗਈ ਤੇ ਕੋਈ ਮਾੜੀ ਗੱਲ ਨਹੀਂ ਹੈ। ਕਹਿਣ ਤੋਂ ਭਾਵ ਹੈ ਕਿ ਜਿਹੜਾ ਉਹਨਾਂ ਦਾ ਅਪਰਾਧ ਸੀ ਉਹ ਬਹੁਤ ਵੱਡਾ ਸੀ, ਪਰ ਸਜ਼ਾ ਉਹਨਾਂ ਨੂੰ ਕਵੀ ਜੀ ਦੇ ਲਿਖਣ ਦੇ ਮੁਤਾਬਕ ਘੱਟ ਮਿਲੀ ਹੈ। ਜਿਨ੍ਹਾਂ ਨੇ ਆਪਣੇ ਗੁਰੂ ਨੂੰ ਜਿਉਂਦਾ ਸਾੜ ਦਿੱਤਾ, ਉਹਨਾਂ ਨੂੰ ਤੇ ਇਸ ਤੋਂ ਵੀ ਵੱਡੀ ਕੋਈ ਸਜ਼ਾ ਮਿਲਣੀ ਚਾਹੀਦੀ ਸੀ। ਪਰ ਜਿਹੜੇ ਨੁਕਤਾਚੀਨੀ ਮਨੁੱਖ ਨੇ ਉਹ ਇਹ ਨੁਕਤਾਚੀਨੀ ਕਰ ਸਕਦੇ ਨੇ, ਦਲੀਲਾਂ ਦੇ ਸਕਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਹ ਜ਼ਾਲਮ ਦਿਲੀ ਦਾ ਕੰਮ ਕੀਤਾ। ਪਰ ਦਰਅਸਲ ਇਹ ਜ਼ਾਲਮ ਦਿਲੀ ਦਾ ਕੰਮ ਨਹੀਂ ਸੀ, ਜਿੰਨਾ ਵੱਡਾ ਉਹਨਾਂ ਨੇ ਪਾਪ ਕੀਤਾ ਸੀ ਇਹ ਉਸ ਵੱਡੇ ਪਾਪ ਦੀ ਸਜ਼ਾ ਦਿੱਤੀ। ਇਸ ਤਰੀਕੇ ਦੇ ਨਾਲ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਹਾਂ ਪਾਪ ਤੇ ਬਚਤ ਨਾ ਪਏ, ਮਾਰਤ ਮਾਰਤ ਹੀ ਮਰ ਗਏ। ਆਪਣੇ ਵੱਡੇ ਕੀਤੇ ਹੋਏ ਪਾਪ ਤੋਂ ਉਹ ਬਚ ਨਹੀਂ ਸਕੇ। ਇਸੇ ਤਰੀਕੇ ਦੇ ਨਾਲ ਉਹਨਾਂ ਸਾਰਿਆਂ ਮਸੰਦਾਂ ਦਾ ਸਤਿਗੁਰਾਂ ਨੇ ਨਾਸ ਕਰ ਦਿੱਤਾ। ਗੁਰ ਪੂਜਾ ਕੋ ਲੇ ਤਨ ਪਾਪੀ, ਭੋਗੈ ਬਾਰ ਬਦੂਣ ਸੁਰਾਪੀ। ਹੁਣ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਸੰਦਾਂ ਦਾ ਚਾਲ ਚਲਨ ਬਹੁਤ ਹੀ ਜ਼ਿਆਦਾ ਵਿਗੜ ਗਿਆ ਸੀ। ਸਿਰਫ ਇੱਥੇ ਰਾਮ ਰਾਏ ਦੇ ਮਸੰਦਾਂ ਦੀ ਗੱਲ ਹੋ ਰਹੀ ਹੈ, ਪਰ ਦਰਅਸਲ ਗੱਲ ਇਹ ਹੈ ਕਿ ਜਿਹੜੇ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਮਸੰਦ ਸਨ, ਉਹਨਾਂ ਵਿੱਚੋਂ ਵੀ ਬਹੁਤੇ ਸਾਰੇ ਬਹੁਤ ਜ਼ਿਆਦਾ ਵਿਗੜ ਚੁੱਕੇ ਸਨ। ਇਸ ਜਗ੍ਹਾ ਦੇ ਉੱਤੇ ਸਤਿਗੁਰਾਂ ਨੇ ਰਾਮ ਰਾਏ ਦੇ 1100 ਮਸੰਦਾਂ ਨੂੰ ਸਾੜਿਆ, ਪਰ ਅਗਲੀ ਆਉਣ ਵਾਲੀ ਕਥਾ ਦੇ ਵਿੱਚ ਇਸ ਤਰ੍ਹਾਂ ਦਾ ਜ਼ਿਕਰ ਵੀ ਆਵੇਗਾ ਕਿ 2200 ਮਸੰਦ ਜਿਹੜਾ ਕਿ ਕੁਰੀਤੀਆਂ ਦੇ ਉੱਤੇ ਚੱਲਣ ਲੱਗ ਪਿਆ ਸੀ, ਉਸ ਨੂੰ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਮਾਰਿਆ ਸੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਰੂ ਦੀ ਪੂਜਾ ਦਾ ਤਣ ਲੈ ਕੇ ਇਹ ਸਾਰੇ ਦੇ ਸਾਰੇ ਮਸੰਦ ਬੜੇ ਵੱਡੇ ਪਾਪੀ ਬਣ ਗਏ ਸਨ, ਜਿਹੜੇ ਕਿ ਵੇਸਵਾ ਦਾ ਰਮਣ ਕਰਦੇ ਸਨ, ਵੇਸਵਾ ਦੇ ਨਾਲ ਭੋਗ ਕਰਦੇ ਸਨ, ਇਸ ਤੋਂ ਇਲਾਵਾ ਸ਼ਰਾਬਾਂ ਤੱਕ ਪੀਂਦੇ ਸਨ। ਸਿੱਖੋ ਕੋ ਕਰ ਅਨਾਦਰ ਪਾਰੀ, ਜਿਉ ਕਿਉ ਲੇਤ ਦਰਬ ਦੇ ਗਾਰੀ। ਸਿੱਖਾਂ ਦਾ ਬਹੁਤ ਵੱਡਾ ਮਸੰਦਾਂ ਦੇ ਵੱਲੋਂ ਅਨਾਦਰ ਕੀਤਾ ਜਾਂਦਾ ਸੀ, ਅਪਮਾਨ ਕੀਤਾ ਜਾਂਦਾ ਸੀ, ਜਿਵੇਂ ਨਾ ਕਿਵੇਂ ਕਰਕੇ ਉਹ ਗਾਲਾਂ ਦੇ ਕੇ ਸਿੱਖਾਂ ਤੋਂ ਗੁਰੂ ਘਰ ਦੀ ਉਗਰਾਹੀ ਲੈਂਦੇ ਸਨ। ਕਿਉਂਕਿ ਮਸੰਦਾਂ ਦਾ ਇਸ ਤਰ੍ਹਾਂ ਦਾ ਜ਼ੋਰ ਸੀ ਕਿ ਜਿਹੜੇ ਭੋਲੇ ਪਾਲੇ ਤੇ ਸਿੱਖ ਸਨ ਉਹ ਸਾਰੇ ਦੇ ਸਾਰੇ ਮਸੰਦਾਂ ਨੂੰ ਗੁਰੂ ਦੇ ਸਮਾਨ ਹੀ ਜਾਣਦੇ ਸਨ। ਸਤਿਗੁਰਾਂ ਨੇ ਇੰਨਾ ਜ਼ਿਆਦਾ ਇਹਨਾਂ ਨੂੰ ਵੱਡਾ ਰੁਤਬਾ ਦਿੱਤਾ ਹੋਇਆ ਸੀ, ਜਦੋਂ ਵੀ ਕਿਸੇ ਸਿੱਖ ਦੇ ਘਰ ਦੇ ਵਿੱਚ ਕੋਈ ਮਸੰਦ ਆ ਜਾਂਦਾ ਸੀ ਤੇ ਜਿਹੜਾ ਘਰ ਵਾਲਾ ਪ੍ਰੇਮੀ ਸਿੱਖ ਹੈ ਉਹ ਇਹ ਸਮਝਦਾ ਸੀ ਕਿ ਮਨ ਨੂੰ ਇਹ ਮਸੰਦ ਨਹੀਂ ਆਇਆ, ਇਹ ਸਤਿਗੁਰਾਂ ਦਾ ਕੋਈ ਭੇਜਿਆ ਸਿੱਖ ਨਹੀਂ ਆਇਆ, ਇਹ ਸਵੈਮ ਹੀ ਸਤਿਗੁਰੂ ਜੀ ਆ ਗਏ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇੰਨੇ ਜ਼ਿਆਦਾ ਮਸੰਦ ਬਦ ਚਲਣ ਹੋ ਗਏ ਨੇ, ਸਿੱਖਾਂ ਦਾ ਵੱਡਾ ਅਨਾਦਰ ਕਰਦੇ ਨੇ ਤੇ ਦਾਬੇ ਮਾਰ ਕੇ ਘੂਰਣਾ ਦੇ ਕੇ ਗਾਲਾਂ ਕੱਢ ਕੇ ਉਹਨਾਂ ਤੋਂ ਮਾਇਆ ਇਕੱਠੀ ਕਰਦੇ ਨੇ। ਬਹੁਰ ਗੁਰਨ ਕੀ ਸਮਤਾ ਚਹ, ਹਮ ਬੜੇ ਆਏ ਤਾਂ ਪੂਜਾ ਲਹ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇੰਨਾ ਕੁਝ ਕਰਨ ਦੇ ਬਾਵਜੂਦ ਫੇਰ ਵੀ ਜਿਹੜੇ ਐਸੇ ਮਸੰਦ ਨੇ ਉਹ ਗੁਰੂ ਜੀ ਦੀ ਬਰਾਬਰੀ ਕਰਨੀ ਚਾਹੁੰਦੇ ਸੀ। ਉਹਨਾਂ ਦੇ ਮਨ ਦਾ ਵਿਚਾਰ ਸੀ, ਹਮ ਵਡਿਆਏ ਤਾਂ ਪੂਜਾ ਲਹਿ, ਭਾਵ ਕਿ ਅਸੀਂ ਗੁਰੂ ਦੀ ਵਡਿਆਈ ਕਰਦੇ ਹਾਂ, ਗੁਰੂ ਦੀ ਸੋਭਾ ਕਰਦੇ ਹਾਂ। ਇਸੇ ਕਰਕੇ ਜਿਹੜੀਆਂ ਸੰਗਤਾਂ ਨੇ ਉਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਧੰਨ ਨੂੰ ਅਰਪਣ ਕਰਦੀਆਂ ਨੇ। ਯਾਦ ਰੱਖਣ ਦੀ ਇਹ ਲੋੜ ਹੈ ਕਿ ਸਾਰੇ ਦੇ ਸਾਰੇ ਮਸੰਦ ਬੁਰੇ ਨਹੀਂ ਸਨ, ਇਹ ਉਹਨਾਂ ਮਸੰਦਾਂ ਦੀ ਗੱਲ ਹੋ ਰਹੀ ਹੈ ਜਿਹੜੇ ਪਾਪੀ ਤੇ ਬੁਰੇ ਸਨ, ਕਿਉਂਕਿ ਬਹੁਤ ਸਾਰੇ ਐਸੇ ਵੀ ਮਸੰਦ ਨੇ ਜਿਹੜੇ ਕਿ ਸਤਿਗੁਰਾਂ ਦੇ ਹੁਕਮ ਤੇ ਚੱਲ ਕੇ ਆਪਣੇ ਜੀਵਨ ਨੂੰ ਨਿਰਵਾਹ ਕੇ ਸੁਰਖਰੂ ਹੋ ਕੇ ਗਏ। ਇਹ ਉਹਨਾਂ ਪਾਪੀਆਂ ਮਸੰਦਾਂ ਦੀ ਗੱਲ ਕਵੀ ਜੀ ਕਰ ਰਹੇ ਕਰਿਓ ਹਮਾਰੋ ਹੀ ਗੁਰ ਹੋਏ, ਹਮਰੇ ਬਿਨ ਤਨ ਦੇਨਾ ਕੋਏ। ਐਸਿਆਂ ਮਸੰਦਾਂ ਦੀ ਐਸੀ ਸੋਚ ਸੀ ਕਿ ਜਿਹਨੂੰ ਅਸੀਂ ਗੁਰੂ ਸਾਬਤ ਕਰਦੇ ਹਾਂ ਦਰਅਸਲ ਉਹੀ ਗੁਰੂ ਹੁੰਦਾ ਹੈ, ਹਮਰੇ ਬਿਨ ਤਨ ਦੇ ਨਾ ਕੋਈ। ਜੇਕਰ ਅਸੀਂ ਗੁਰੂ ਦੀ ਸੋਭਾ ਨਾ ਕਰੀਏ, ਗੁਰੂ ਦੀ ਵਡਿਆਈ ਨਾ ਕਰੀਏ, ਗੁਰੂ ਦਾ ਪ੍ਰਚਾਰ ਨਾ ਕਰੀਏ, ਤੇ ਸਾਡੇ ਕਹਿਣ ਤੋਂ ਬਗੈਰ ਕੋਈ ਵੀ ਜਿਹੜਾ ਸਿੱਖ ਹੈ ਉਹ ਗੁਰੂ ਜੀ ਦੇ ਚਰਨਾਂ ਦੇ ਵਿੱਚ ਧਨ ਦੀ ਇੱਕ ਕੌਡੀ ਵੀ ਅਰਪਣ ਨਹੀਂ ਕਰੇਗਾ। ਇਤਿਆਦ ਕਹੰਕਾਰ ਅਫਾਰੇ, ਪਾਪ ਬ੍ਰਿੰਦ ਨੇ ਅਵਗਤ ਡਾਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੇ ਜਿਹੜੇ ਮਸੰਦ ਹੰਕਾਰ ਦੇ ਵਿੱਚ ਆਫਰੇ ਹੋਏ ਸਨ ਉਹਨਾਂ ਨੂੰ ਸਜ਼ਾ ਮਿਲੀ ਹੈ, ਉਹਨਾਂ ਦੇ ਵੱਡੇ ਪਾਪਾਂ ਨੇ ਉਹਨਾਂ ਨੂੰ ਮੌਤ ਦੇ ਘਾਟ ਪਹੁੰਚਾ ਦਿੱਤਾ ਹੈ। ਕਵੀ ਜੀ ਲਿਖਦੇ ਨੇ, ਪਾਪ ਬ੍ਰਿੰਦ ਤੇ ਅਵਗਤ ਡਾਰੇ, ਗਤੀ ਹੁੰਦੀ ਹੈ ਮੋਕਸ਼ ਤੇ ਜਿਹੜਾ ਅਵਗਤਾ ਹੋਇਆ ਭਾਵ ਕੇ ਉਹ ਬੇਮੌਤੇ ਮਰੇ ਨੇ ਤੇ ਚੰਗੀ ਮੌਤ ਉਹਨਾਂ ਨੂੰ ਮਿਲੀ ਨੇ। ਇਸ ਤੋਂ ਇਲਾਵਾ ਚੰਗੀ ਜਗ੍ਹਾ ਵੀ ਉਹਨਾਂ ਨੂੰ ਦਰਗਾਹ ਦੇ ਵਿੱਚ ਨਹੀਂ ਮਿਲੇ, ਭਾਵ ਕੇ ਲੋਕ ਦੇ ਵਿੱਚ ਵੀ ਸਜਾਵਾਂ ਮਿਲੀਆਂ ਤੇ ਪ੍ਰਲੋਕ ਦੇ ਵਿੱਚ ਵੀ ਅਵਗਤ ਹੋ ਕੇ ਗਏ। ਛੋਟੇ ਉਹਨਾਂ ਕੋ ਜੋ ਗਹਿ ਲਏ, ਹਾਨੀਅਤ ਮਹੀ ਮਰ ਮਰ ਗਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕੋਈ ਵੀ ਛੁੱਟ ਨਹੀਂ ਸਕਿਆ, ਜਿਹਨੂੰ ਵੀ ਫੜਿਆ ਉਹਨੂੰ ਮਾਰਿਆ ਗਿਆ, ਉਹਨੂੰ ਸਜ਼ਾ ਦਿੱਤੀ ਗਈ। ਹੋਤੇ ਪੰਜਾਬ ਕੋਇਰ ਅਨਸਾਰੀ, ਤਿੰਨੋ ਮਸੰਦੀ ਦੇ ਤਿਸ ਬਾਰੀ। ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਸਿੱਖ ਸੇਵਕ ਪੰਜਾਬ ਕੋਇਰ ਦੇ ਅਨੁਸਾਰ ਸਨ, ਉਹਦੇ ਕਹੇ ਦੇ ਵਿੱਚ ਉਹਦੀ ਆਗਿਆ ਦੇ ਵਿੱਚ ਚੱਲਦੇ ਸਨ, ਉਹਨਾਂ ਮਰਿਆ ਹੋਇਆ ਮਸੰਦਾਂ ਦੀ ਜਗ੍ਹਾ ਦੇ ਉੱਤੇ ਇਹਨਾਂ ਨੂੰ ਨਵੇਂ ਮਸੰਦ ਥਾਪਿਆ ਗਿਆ। ਦੇਸ਼ ਬਦੇਸ਼ਣ ਵਿਖੇ ਪਠਾਏ, ਪਹੁੰਚ ਜਹਾਂ ਕਹਿ ਗੁਰ ਧਨ ਲਿਆਏ। ਨਵੇਂ ਮਸੰਦ ਬਣਾ ਕੇ ਫਿਰ ਦੇਸ਼ਾਂ ਤੇ ਵਿਦੇਸ਼ਾਂ ਦੇ ਵਿੱਚ ਉਹਨਾਂ ਮਸੰਦਾਂ ਨੂੰ ਭੇਜ ਦਿੱਤਾ ਹੈ ਤੇ ਪਹਿਲੇ ਮਸੰਦਾਂ ਦੀ ਤਰ੍ਹਾਂ ਫਿਰ ਉਸੇ ਤਰੀਕੇ ਦੇ ਨਾਲ ਇਹਨਾਂ ਨੇ ਸੰਗਤਾਂ ਤੋਂ ਧਨ ਉਗਰਾਉਣਾ ਸ਼ੁਰੂ ਕੀਤਾ। ਇਹ ਰਾਮ ਰਾਏ ਦੇ ਮਸੰਦਾਂ ਦੀ ਗੱਲ ਹੋ ਰਹੀ ਹੈ। ਪੰਜਾਬ ਕੋਇਰ ਦੇ ਵੱਲੋਂ ਜਿਹੜੇ ਨਵੇਂ ਥਾਪੇ ਹੋਏ ਮਸੰਦ ਨੇ ਉਹ ਰਾਮ ਰਾਏ ਵਾਲੇ ਪਾਸਿਓਂ ਧਨ ਨੂੰ ਇਕੱਤਰ ਕਰਕੇ ਪੰਜਾਬ ਕੋਇਰ ਦੇ ਕੋਲ ਲੈ ਕੇ ਆਉਂਦੇ ਨੇ। ਇਮ ਸਭ ਰੀਤ ਸੁਧਾਰਨ ਕੀਨੀ, ਨਿਸ਼ਕੰਟਕ ਤਿਸ ਕੋ ਕਰ ਦੀਨੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ, ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਰਾਮ ਰਾਏ ਦੀ ਡੇਰੇ ਦੀ ਸਾਰੀ ਜਿਹੜੀ ਵਿਗੜੀ ਹੋਈ ਰੀਤੀ ਸੀ ਉਸ ਨੂੰ ਸੁਧਾਰਿਆ। ਨਿਸ਼ਕੰਟਕ ਤਿਸ ਕੋ ਕਰ ਦੇਨੇ, ਭਾਵ ਕੇ ਬਗੈਰ ਕਿਸੇ ਭੈ ਤੇ ਖੌਫ ਤੋਂ ਕਰ ਦਿੱਤਾ ਪੰਜਾਬ ਕੋਇਰ ਨੂੰ। ਮਨ ਪਾਵਤ ਕਰ ਹਰ ਖਤ ਹੋਈ, ਕਾਰ ਕਰਨ ਲਾਗੇ ਸਭ ਕੋਈ। ਪੰਜਾਬ ਕੋਇਰ ਦੇ ਮਨ ਪਾਉਂਦੀ ਜਿਹੜੀ ਗੱਲ ਸੀ ਉਹ ਹੋ ਗਈ ਸੀ, ਇਸ ਕਰਕੇ ਪੰਜਾਬ ਕੋਇਰ ਬਹੁਤ ਹੀ ਜ਼ਿਆਦਾ ਖੁਸ਼ ਹੈ, ਕਿਉਂਕਿ ਚਾਹੁੰਦੀ ਸੀ ਕਿ ਜਿਨ੍ਹਾਂ ਮਸੰਦਾਂ ਨੇ ਮੇਰੇ ਪਤੀ ਨੂੰ ਜਿਉਂਦਿਆਂ ਸਾੜਿਆ ਹੈ ਉਹਨਾਂ ਨੂੰ ਵੱਡੀਆਂ ਸਜਾਵਾਂ ਮਿਲਣ। ਇਸ ਕਰਕੇ ਵੱਡੀਆਂ ਸਜਾਵਾਂ ਉਹਨਾਂ ਮਸੰਦਾਂ ਨੂੰ ਮਿਲ ਚੁੱਕੀਆਂ ਨੇ। ਪੰਜਾਬ ਕੋਇਰ ਬਹੁਤ ਖੁਸ਼ ਹੈ, ਕਾਰ ਕਰਨ ਲਾਗੇ ਸਭ ਕੋਈ। ਜਿਹੜੇ ਸੇਵਾਦਾਰ ਨੇ ਪੰਜਾਬ ਕੋਇਰ ਦੇ ਉਹ ਪਹਿਲਾਂ ਦੀ ਤਰ੍ਹਾਂ ਹੀ ਕਾਰ ਕਰਨ ਲੱਗੇ ਨੇ ਪੰਜਾਬ ਕੋਇਰ ਦੇ ਅਨੁਸਾਰ ਹੋ ਕੇ। ਬੰਦ ਬਸਤ ਸਭ ਘਰ ਕੋ ਕਰਿਓ, ਮਾਨਵ ਦੁਸ਼ਟ ਨਿਕਾਰਨ ਕਰਿਓ। ਇਸ ਤਰੀਕੇ ਦੇ ਨਾਲ ਸਤਿਗੁਰਾਂ ਨੇ ਸਾਰੇ ਦਾ ਸਾਰਾ ਰਾਮ ਰਾਜ ਦੇ ਡੇਰੇ ਦਾ ਬੰਦੋਬਸਤ ਕੀਤਾ ਹੈ। ਮਾਨਵ ਦੁਸ਼ਟ ਨਿਕਾਰਨ ਕਰਿਓ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤੋਂ ਇਲਾਵਾ ਜਿਹੜੇ ਹੋਰ ਦੁਸ਼ਟ ਮਨੁੱਖ ਸਨ ਉਹਨਾਂ ਸਾਰਿਆਂ ਨੂੰ ਵੀ ਬਾਹਰ ਕੱਢ ਦਿੱਤਾ ਹੈ, ਕਿਉਂਕਿ ਮਸੰਦਾਂ ਨੂੰ ਤੇ ਉਹਨਾਂ ਦੀ ਕੀਤੀ ਦਾ ਦੰਡ ਮਿਲਿਆ, ਪਰ ਜਿਹੜੇ ਸ਼ੱਕੀ ਸਨ, ਜਿਨ੍ਹਾਂ ਤੇ ਸ਼ੱਕ ਕੀਤਾ ਜਾ ਸਕਦਾ ਸੀ ਕਿ ਵੀ ਨੁਕਸਾਨ ਪਹੁੰਚਾਉਂਦੇ ਨੇ, ਉਹਨਾਂ ਸ਼ੱਕੀਆਂ ਨੂੰ ਵੀ ਡੇਰੇ ਦੇ ਵਿੱਚੋਂ ਬਾਹਰ ਕੱਢ ਦਿੱਤਾ। ਚਿੱਤ ਕੀ ਚਿੰਤਾ ਦੂਰ ਬਿਦਾਰੀ, ਪੁਣ ਕਲਗੀ ਤਰ ਕੀਨਸ ਤਿਆਰੀ। ਪੰਜਾਬ ਕੁਇਰ ਦੇ ਚਿੱਤ ਦੀ ਜਿੰਨੀ ਵੀ ਚਿੰਤਾ ਸੀ ਉਹਨੂੰ ਸਤਿਗੁਰਾਂ ਨੇ ਦੂਰ ਕਰ ਦਿੱਤਾ ਹੈ, ਫੇਰ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਥੋਂ ਵਾਪਸ ਪੌਂਟੇ ਜਾਣਾ ਚਾਹੁੰਦੇ ਨੇ। ਦੁਸ਼ਟ ਮਸੰਦ ਪ੍ਰਹਾਰ ਸੰਗਾਰੇ, ਅੰਤਰ ਸਤਿਗੁਰ ਬੈਠ ਉਚਾਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੇ ਮਸੰਦਾਂ ਨੂੰ ਦੰਡ ਦੇਣ ਤੋਂ ਬਾਅਦ ਇੱਕ ਦਿਨ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਪੰਜਾਬ ਕੁਰ ਦੇ ਲਾਗੇ ਬੈਠੇ ਤੇ ਸਤਿਗੁਰਾਂ ਨੇ ਬਚਨ ਕੀਤਾ। ਕਹਿੰਦੇ ਨੇ, ਅਬ ਤੁਮ ਭਇਓ ਮਨੋਰਥ ਪੂਰਾ, ਨਿਰਵਾਹੋ ਕਰ ਕਾਰਜ ਰੂਰਾ। ਸਤਿਗੁਰੂ ਜੀ ਕਹਿੰਦੇ ਨੇ ਪੰਜਾਬ ਕੁਇਰ ਨੂੰ ਕਿ ਹੁਣ ਤੇਰਾ ਜਿਹੜਾ ਮਨੋਰਥ ਸੀ ਉਹ ਪੂਰਾ ਹੋ ਗਿਆ, ਹੁਣ ਤੂੰ ਸਾਨੂੰ ਜਾਣ ਦੇ ਵਾਸਤੇ ਆਗਿਆ ਦੇ ਤੇ ਆਪਣੇ ਡੇਰੇ ਨੂੰ ਚੰਗੇ ਤਰੀਕੇ ਦੇ ਨਾਲ ਤੂੰ ਸੰਭਾਲ। ਬਿਨ ਪੰਜਾਬ ਕੁਇਰ ਬਹੁ ਕਹੀ, ਤੁਮ ਬਿਨ ਕੋ ਕਰ ਸਕੇ ਮਨ ਨਹੀਂ। ਉਸ ਵੇਲੇ ਹੱਥ ਜੋੜ ਕੇ ਪੰਜਾਬ ਕੋਇਰ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਇਹ ਸੱਚੇ ਪਾਤਸ਼ਾਹ ਜੀ, ਜਿਸ ਤਰ੍ਹਾਂ ਦਾ ਕੰਮ ਤੁਸੀਂ ਕਰਕੇ ਦਿਖਾਇਆ ਹੈ, ਇਸ ਤਰ੍ਹਾਂ ਦਾ ਹੋਰ ਕੋਈ ਦੂਜਾ ਕਰ ਨਹੀਂ ਸੀ ਸਕਦਾ, ਸੱਚੇ ਪਾਤਸ਼ਾਹ ਤੁਸੀਂ ਹੀ ਮੇਰੇ ਬਦਲੇ ਨੂੰ ਪੂਰਾ ਕੀਤਾ। ਬਾਡੇ ਆਪ ਮਮ ਕਾਜ ਸੁਧਾਰੀ, ਸਭ ਬਿਦ ਕੀ ਮਮ ਚਿੰਤ ਨਿਵਾਰੀ। ਕਹਿੰਦੀ ਹੈ ਕਿ ਸਤਿਗੁਰੂ ਜੀ, ਰਿਸ਼ਤੇਦਾਰੀ ਦੇ ਹਿਸਾਬ ਦੇ ਨਾਲ, ਦੁਨੀਆਦਾਰੀ ਦੇ ਹਿਸਾਬ ਦੇ ਨਾਲ ਤੁਸੀਂ ਵੱਡੀ ਜਗ੍ਹਾ ਦੇ ਉੱਤੇ ਹੋ, ਦੂਸਰੀ ਤਰਫ ਜੇਕਰ ਅਧਿਆਤਮਕ ਵਾਦ ਨੂੰ ਲਾਇਆ ਜਾਵੇ ਤੇ ਸੱਚੇ ਪਾਤਸ਼ਾਹ ਤੁਸੀਂ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦੀ ਗੁਰਿਆਈ ਦੇ ਉੱਤੇ ਬਿਰਾਜਮਾਨ ਹੋ, ਇਸ ਕਰਕੇ ਦੋਵਾਂ ਤਰਫਾਂ ਤੋਂ ਤੁਸੀਂ ਵੱਡੇ ਹੋ। ਮੇਰੇ ਇਸ ਵੱਡੇ ਕੰਮ ਨੂੰ ਤੁਸੀਂ ਆਣ ਕੇ ਸੁਧਾਰਿਆ ਹੈ, ਮੇਰੀ ਹਰ ਇੱਕ ਪ੍ਰਕਾਰ ਦੀ ਜਿਹੜੀ ਚਿੰਤਾ ਸੀ ਸੱਚੇ ਪਾਤਸ਼ਾਹ ਉਹਨੂੰ ਤੁਸੀਂ ਦੂਰ ਕਰ ਦਿੱਤਾ। ਆਗੈ ਸਦਾ ਸੰਵਾਰਤ ਰਹੀਏ, ਮੋ ਵਿਦਵਾ ਕੀ ਕਾਰ ਨਿਭਹੀਏ। ਕਹਿੰਦੀ ਹੈ, ਸੱਚੇ ਪਾਤਸ਼ਾਹ ਤੁਸੀਂ ਬੜਾ ਪਰਉਪਕਾਰ ਕੀਤਾ ਹੈ, ਪਹਿਲਾਂ ਵੀ ਬੜੀ ਸਾਂਭ ਸੰਭਾਲ ਕੀਤੀ ਹੈ, ਤੇ ਮੈਂ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਦੀ ਹਾਂ ਕਿ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੇਰੀ ਖਬਰਸਾਰ ਤੇ ਸੁੱਧ ਨੂੰ ਲੈਂਦੇ ਰਹੋ। ਮੋ ਵਿਧਵਾ ਕੀ ਕਾਰ ਨਿਭਹੀਏ। ਇਹ ਸੱਚੇ ਪਾਤਸ਼ਾਹ, ਤੁਸੀਂ ਜਾਣਦੇ ਹੋ ਕਿ ਰਾਮ ਰਾਏ ਜੀ ਗੁਜਰ ਚੁੱਕੇ ਨੇ, ਮੈਂ ਵਿਧਵਾ ਹੋ ਗਈ ਹਾਂ, ਇਸ ਕਰਕੇ ਸੱਚੇ ਪਾਤਸ਼ਾਹ ਅੱਗੇ ਵਾਸਤੇ ਵੀ ਮੇਰੀ ਖਬਰਸਾਰ ਨੂੰ ਪੁੱਛਦੇ ਰਹੋ। ਸੁਣ ਕਲ ਗੀ ਤਰ ਧੀਰਜ ਦੀਨ, ਨਿਜ ਅਨੁਸਾਰ ਸਕਲ ਅਬ ਕੀਨ। ਜਦੋਂ ਪੰਜਾਬ ਕੁਇਰ ਨੇ ਇਸ ਤਰ੍ਹਾਂ ਦੀਆਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀਆਂ ਕੀਤੀਆਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਧੀਰਜ ਦਿੱਤਾ, ਸਤਿਗੁਰੂ ਜੀ ਕਹਿੰਦੇ ਨੇ ਕਿ ਐਸਾ ਦੁੱਖ ਦਾ ਸਮਾਂ ਫੇਰ ਕਦੇ ਵੀ ਤੇਰੇ ਉੱਤੇ ਨਹੀਂ ਆਵੇਗਾ, ਕਿਉਂਕਿ ਜਿਹੜੇ ਬਾਕੀ ਦੇ ਤੇਰੇ ਮਸੰਦ ਤੇ ਸੇਵਕ ਨੇ ਉਹ ਤੇਰੇ ਅਨੁਸਾਰੀ ਹੋ ਗਏ ਨੇ, ਇਹ ਜਿਵੇਂ ਤੂੰ ਆਖੇਂਗੀ ਉਵੇਂ ਹੀ ਕਰਨਗੇ। ਜਥਾ ਕਹਿ ਤਿਮ ਕਾਰਜ ਕਰ, ਤਰਾਸ ਲਹਿ ਨਹੀਂ ਵਿਪਰ ਤਰ। ਸਤਿਗੁਰੂ ਜੀ ਕਹਿੰਦੇ ਨੇ ਜਿਵੇਂ ਤੂੰ ਆਖੇਂਗੀ ਇਹ ਉਸੇ ਤਰੀਕੇ ਦੇ ਨਾਲ ਤੇਰੇ ਅਨੁਸਾਰੀ ਹੋ ਕੇ ਚੱਲਣਗੇ, ਕਿਉਂਕਿ ਜਿਹੜੇ ਮਾਰੇ ਜਾ ਚੁੱਕੇ ਨੇ, ਜਿਨ੍ਹਾਂ ਨੂੰ ਵੱਡਾ ਦੁੱਖ ਮਿਲਿਆ, ਇਹਨਾਂ ਸਾਰਿਆਂ ਨੇ ਉਹਨਾਂ ਦੀ ਦੁੱਖ ਵਾਲੀ ਹਾਲਤ ਦੇਖੀ ਹੈ, ਇਸ ਕਰਕੇ ਡਰ ਨੂੰ ਧਾਰਨ ਕਰਨਗੇ, ਤੇਰੇ ਤੋਂ ਵਿਰੁੱਧ ਕੁਝ ਨਹੀਂ ਕਰਨਗੇ। ਕਹੇ ਇਤਿਆਦ ਉੱਠੇ ਤਿਸ ਕਾਲ, ਸ੍ਰੀ ਗੋਬਿੰਦ ਸਿੰਘ ਬਾਹੋ ਬਿਸਾਲਾ। ਗ੍ਰੰਥਾਕਾਰ ਭਗਤ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੇ ਬਚਨ ਕਰਨ ਤੋਂ ਬਾਅਦ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸੇ ਵੇਲੇ ਉਥੋਂ ਉੱਠ ਕੇ ਖੜੇ ਹੋ ਗਏ ਨੇ। ਸ੍ਰੀ ਗੋਬਿੰਦ ਸਿੰਘ ਬਾਹ ਬਿਸਾਲਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਲੰਮੀਆਂ ਤੇ ਜਿਹੜੀਆਂ ਬਲ ਵਾਲੀਆਂ ਬਾਹਾਂ ਨੇ ਉਹਨਾਂ ਦੇ ਮਾਲਕ ਨੇ। ਗੁਰਬਾਣੀ ਦੇ ਵਿੱਚ ਪਾਠ ਹੁੰਦਾ ਆਜਾਨ ਬਾਹ ਸਾਹੌਣ ਸਾਹ, ਕਹਿਣ ਤੋਂ ਭਾਵ ਹੈ ਕਿ ਜਿਹਦੀਆਂ ਲੰਮੀਆਂ ਬਾਹਾਂ ਨੇ ਤੇ ਜਿਹਦੀਆਂ ਮਜ਼ਬੂਤ ਬਾਹਾਂ ਨੇ ਉਹ ਸ਼ਾਹਾਂ ਦਾ ਸ਼ਾਹ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਬਹੁਤ ਵਾਰੀ ਆਉਂਦਾ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਾ ਸਰੀਰ ਐਸਾ ਸੀ ਜਿਨ੍ਹਾਂ ਦੀਆਂ ਬਾਹਾਂ ਬਹੁਤ ਮਜ਼ਬੂਤ ਤੇ ਬਹੁਤ ਲੰਮੀਆਂ ਸਨ, ਭਾਵ ਕੇ ਗੋਡਿਆਂ ਤੋਂ ਥੱਲੇ ਤੱਕ ਉਹਨਾਂ ਦੀਆਂ ਬਾਹਾਂ ਆਉਂਦੀਆਂ ਸਨ। ਹੁਣ ਕਵੀ ਸੰਤੋਖ ਸਿੰਘ ਜੀ ਨੇ ਇੱਥੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਬਾਹਾਂ ਦੀ ਸਿਫਤ ਕੀਤੀ ਹੈ ਕਿ ਸਤਿਗੁਰਾਂ ਦੀਆਂ ਬਹੁਤ ਲੰਮੀਆਂ ਬਾਜੂ ਨੇ, ਭੁਜਾਵਾਂ ਨੇ ਬਹੁਤ ਲੰਮੀਆਂ ਨੇ ਤੇ ਬੜੀਆਂ ਮਜ਼ਬੂਤ ਨੇ। ਤਬ ਪੰਜਾਬ ਕੋਵਰ ਕਰ ਬੰਦੇ ਬੰਦਨ ਕਰੀ ਚਰਨ ਅਰ ਬਿੰਦੇ। ਉਸ ਵੇਲੇ ਪੰਜਾਬ ਕੋਵਰ ਨੇ ਸਤਿਗੁਰਾਂ ਦੇ ਚਰਨ ਕਮਲਾਂ ਦੇ ਉੱਤੇ ਨਮਸਕਾਰ ਕੀਤੀ ਹੈ, ਵੰਦਨਾ ਕੀਤੀ। ਹੋਏ ਰੁਖ ਸਦ ਬਾਹਰ ਕੋ ਆਏ ਕਰਿਓ ਕੂਚ ਦੁੰਦਵ ਬਜਵਾਏ। ਇਸ ਤੋਂ ਬਾਅਦ ਸਤਿਗੁਰੂ ਜੀ ਰੁਖਸਤ ਹੋ ਕੇ ਉਥੋਂ ਚੱਲ ਕੇ ਬਾਹਰ ਆ ਗਏ ਨੇ। ਜਦੋਂ ਸਤਿਗੁਰੂ ਜੀ ਜਾਣ ਦੇ ਵਾਸਤੇ ਤਿਆਰ ਹੋਏ ਤੇ ਫੇਰ ਰਣਜੀਤ ਨਗਾਰੇ ਨੂੰ ਜ਼ੋਰ ਦੇ ਨਾਲ ਖੜਕਾਇਆ ਗਿਆ। ਤਤਿਸ਼ ਨਜ਼ੀਨ ਤੁਰੰਗਮ ਡਾਰੇ ਨਿਜ ਬਾਹਣ ਪਰ ਹੋਏ ਅਸਵਾਰੇ। ਉਸੇ ਵੇਲੇ ਸ਼ੀਘਰਤਾ ਦੇ ਨਾਲ ਸਾਰਿਆਂ ਨੇ ਆਪੋ ਆਪਣੇ ਘੋੜਿਆਂ ਦੇ ਉੱਤੇ ਕਾਠੀਆਂ ਨੂੰ ਪਾਲਿਆ ਹੈ ਤੇ ਫਿਰ ਸਤਿਗੁਰਾਂ ਦੇ ਸਮੇਤ ਸਾਰੇ ਦੇ ਸਾਰੇ ਘੋੜਿਆਂ ਤੇ ਅਸਵਾਰ ਹੋ ਗਏ। ਪਸ਼ਚਮ ਦਿਸ਼ ਕੋ ਮੁਖ ਕਰ ਚਾਲੇ ਪਈ ਬਾਹਣੀ ਨਾਲ ਬਿਸਾਲੇ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਡੇਰਾਦੂਨ ਦੇ ਵਿੱਚ ਪਹੁੰਚੇ ਹੋਏ ਸਨ, ਭਾਵੇਂ ਕਿ ਉਸ ਜਗ੍ਹਾ ਦਾ ਨਾਮ ਅਸਲ ਦੇ ਵਿੱਚ ਦੇਹਰਾਦੂਨ ਹੈ, ਡੇਰਾਦੂਨ ਵੀ ਕਹਿ ਦਿੰਦੇ ਨੇ ਕਿਉਂਕਿ ਰਾਮ ਰਾਏ ਜੀ ਦਾ ਦੇਹਰਾ ਉੱਥੇ ਬਣਿਆ ਹੋਇਆ। ਦੂਨ ਆਖਿਆ ਜਾਂਦਾ ਪਹਾੜਾਂ ਦੇ ਵਿਚਕਾਰਲੀ ਜਗ੍ਹਾ ਨੂੰ, ਦੂਨ ਤੋਂ ਭਾਵ ਪਹਾੜਾਂ ਦੇ ਵਿਚਕਾਰਲੀ ਜਗ੍ਹਾ ਤੇ ਦੇਹਰੇ ਤੋਂ ਭਾਵ ਜਿਹੜੀ ਉੱਥੇ ਜਗ੍ਹਾ ਬਣੀ ਹੈ ਰਾਮ ਰਾਏ ਦੀ, ਇਸ ਕਰਕੇ ਦੇਹਰਾਦੂਨ ਉਸ ਜਗ੍ਹਾ ਨੂੰ ਆਖਿਆ ਜਾਂਦਾ। ਪਰ ਕਈ ਕਈ ਦੇਹਰਾਦੂਨ ਵੀ ਕਹਿ ਦਿੰਦੇ ਨੇ। ਡੇਰਾਦੂਨ ਦਰਅਸਲ ਵਿਗੜਿਆ ਹੋਇਆ ਨਾਮ ਹੈ, ਅਸਲ ਦੇ ਵਿੱਚ ਦੇਹਰਾਦੂਨ ਉਸ ਜਗ੍ਹਾ ਦਾ ਨਾਮ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੇਹਰਾਦੂਨ ਦੇ ਵਿੱਚ ਹੁਣ ਸਤਿਗੁਰੂ ਜੀ ਪਹੁੰਚੇ ਹੋਏ ਸਨ ਤੇ ਜਿਹੜਾ ਪੌਂਟਾ ਸਾਹਿਬ ਹੈ ਉਹ ਦੇਹਰਾਦੂਨ ਤੋਂ ਪੱਛਮ ਦੀ ਦਿਸ਼ਾ ਦੇ ਵੱਲ ਹੈ। ਹੁਣ ਸਤਿਗੁਰੂ ਜੀ ਜਾ ਰਹੇ ਨੇ ਪੌਂਟੇ ਸਾਹਿਬ ਦੇ ਵੱਲ, ਇਸ ਕਰਕੇ ਕਵੀ ਜੀ ਲਿਖਦੇ ਨੇ ਕਿ ਪੱਛਮ ਦੀ ਦਿਸ਼ਾ ਦੇ ਵੱਲ ਸਾਰਿਆਂ ਨੇ ਆਪਣੇ ਮੁਖੜੇ ਨੂੰ ਕੀਤਾ ਤੇ ਜਾ ਰਹੇ ਨੇ, ਸਤਿਗੁਰਾਂ ਦੇ ਨਾਲ ਨਾਲ ਉਹਨਾਂ ਦੀ ਸਾਰੀ ਫੌਜ ਵੀ ਜਾ ਰਹੀ। ਮਗ ਮੈਂ ਕਰਤ ਅਖੇਰ ਕਨੇਰੇ ਜਮਣਾ ਤੀਰ ਤੀਰ ਤਰ ਹੇਰੇ। ਜਾਂਦਿਆਂ ਜਾਂਦਿਆਂ ਕਵੀ ਜੀ ਲਿਖਦੇ ਨੇ ਕਿ ਰਸਤੇ ਦੇ ਵਿੱਚ ਸਤਿਗੁਰਾਂ ਨੇ ਬਹੁਤ ਸਾਰਾ ਸ਼ਿਕਾਰ ਖੇਡਿਆ। ਜਮਣਾ ਦੇ ਕਿਨਾਰੇ ਕਿਨਾਰੇ ਦੇ ਉੱਤੇ ਜਿਹੜੇ ਬਹੁਤ ਸੁੰਦਰ ਰੁੱਖ ਖੜੇ ਨੇ ਉਹਨਾਂ ਦੇ ਕੌਤਕ ਨੂੰ ਨਜ਼ਾਰੇ ਨੂੰ ਦੇਖਦੇ ਗਏ। ਅਨਕ ਪਾਂਤ ਕੀ ਸ਼ੋਭਾ ਤਾਰਤ ਗਮਣਤ ਮਾਰਗ ਤਿਨੋ ਨਿਹਾਰਤ। ਕਵੀ ਜੀ ਲਿਖਦੇ ਨੇ ਕਿ ਜਿਹੜੇ ਜਮਣਾ ਨਦੀ ਦੇ ਕਿਨਾਰੇ ਦੇ ਉੱਤੇ ਰੁੱਖ ਖਲੋਤੇ ਹੋਏ ਨੇ ਉਹ ਤਰ੍ਹਾਂ ਤਰ੍ਹਾਂ ਦੀ ਸੋਭਾ ਦੇ ਧਾਰਨੇ ਨੇ, ਨਾਲੇ ਸਤਿਗੁਰੂ ਜੀ ਉਹਨਾਂ ਨੂੰ ਦੇਖਦੇ ਜਾਂਦੇ ਨੇ ਤੇ ਨਾਲੇ ਸਤਿਗੁਰੂ ਜੀ ਪੌਂਟੇ ਸਾਹਿਬ ਦੇ ਵੱਲ ਜਾ ਰਹੇ ਨੇ। ਤੇਜ ਸਹਿਤ ਤੂਰਨ ਤਾ ਤਾਰੀ ਸ੍ਰੀ ਗੋਬਿੰਦ ਸਿੰਘ ਕੀ ਅਸਵਾਰੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਿਹੜੇ ਘੋੜੇ ਦੀ ਸਵਾਰੀ ਕੀਤੀ ਹੈ ਉਹ ਬੜੀ ਤੇਜ਼ ਰਫਤਾਰ ਦੇ ਨਾਲ ਅੱਗੇ ਦੇ ਅੱਗੇ ਦੌੜਦਾ ਜਾ ਰਿਹਾ। ਨਗਰ ਭਾਵਟੇ ਪਹੁੰਚਤ ਪਏ ਲੋਕ ਹਜ਼ਾਰੋਂ ਅਗਰੀ ਆਏ। ਇਸੇ ਤਰੀਕੇ ਦੇ ਨਾਲ ਚਲਦਿਆਂ ਚਲਦਿਆਂ ਜਦੋਂ ਪੌਂਟੇ ਸਾਹਿਬ ਦੇ ਲਾਗੇ ਪਹੁੰਚੇ ਤੇ ਜਿਹੜੇ ਪੌਂਟੇ ਸਾਹਿਬ ਦੇ ਵਿੱਚ ਰਹਿਣ ਵਾਲੇ ਸੇਵਕ ਸਨ ਉਹ ਹਜ਼ਾਰਾਂ ਹੀ ਅਗਲ ਵਾਂਡੇ ਸਤਿਕਾਰ ਦੇ ਵਾਸਤੇ ਸਤਿਗੁਰਾਂ ਨੂੰ ਲੈਣ ਦੇ ਵਾਸਤੇ ਪਹੁੰਚੇ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਹਨ। ਇਸ ਪ੍ਰਕਾਰ ਸ੍ਰੀ ਸਤਿਗੁਰੂ ਦੁਸ਼ਟ ਮਸੰਦਨ ਮਾਰ ਨਿਜ ਸਿੱਖਣ ਕੋ ਸੁਖ ਦਿਓ बेगरत पंथ सुधार। ग्रंथाकार भाई संतोख सिंह जी लिखते ने इस तरीके दे नाल सतगुरु सच्चे पातशाह जी ने मसंदा दुष्टा नू दंड दिता ते अपने जेड़े सिख सेवक सन उन्हां नू सुख दिता। जेड़ा विगड़ रहा ए रस्ता सी मसंदा दा उस नू सुधारे। बसे पावटे नगर मजारा जह सिर जमना सुंदर तारा। कवि संतोख सिंह जी लिखते ने इस तों बाद सतगुरु गोविंद सिंह जी ने पौंटे नगर दे विच रहना शुरू किया है जिथे के लागे ही सुंदर जमना नदी का प्रवाह चलदा। शिला विशाल तीर थिर जहां कर मजन को बैठे तहां। कवि संतोख सिंह जी लिखते ने कि जमुना नदी दे एक घाट दे उते एक जगह दे उते एक बहुत वड्डी चट्टान पत्थर पिया सी। हमेशा ही सतगुरु जी उस पत्थर दे उते बैठिया करदे सन इशनान पानी करन तों बाद। सीरी मुख ते कवता शुभ रचे छंद सवैये शुभ पद खचे। रोज प्रतिदिन सतगुरु जी उस चट्टान दे उते बैठ के कविता रचिया करदे सन गुरबाणी रचिया करदे सन छंदा दे विच सवाइया दे विच। जाम दिवस लो तहा सुहावे को कारज कित निकट ना आवे। कवि संतोख सिंह जी लिखते ने कि अमृत वेले तो लैके सतगुरु जी उथे बैठ के गुरबाणी दी रचना करदे सन जिन्ना चिर इक पहर दिन चढ़ नहीं सी जांदा उन्ना चिर सतगुरु जी उथो उठदे नहीं सन। को कार्ज कित निकट ना आवे पावे किसे नू किन्ना भी जरूरी कोई भी कम क्यों ना होवे उस वेले किसे नू भी आग्या नहीं सी कि मैनू आण के ओ उठाउण जां कोई अर्ज करन। पाव के जिन्ना चिर सतगुरु जी उथे बैठ के गुरबाणी दी रचना करदे रहिंदे सन उन्ना चिर कोई भी सतगुरां दे लागे नहीं सी जांदा। इह सतगुरां दा जो नित नेम सी जो नित कर्म सी उस नू कवि जी बयान कर रहे ने कि रोज इसे तरह हुंदा सी। लिख बेहित एक थेरे लखारी होए कांकी करे बिचारी। एक लिखण दे वास्ते सतगुरु जी लिखारी नू अपने कोल बिठाउंदे सन होर कोई भी सिख सेवक लागे नहीं सी हुंदा। इस तरीके दे नाल एकांत दे विच एकाग्रता दे नाल बैठ के विचार के सतगुरु जी गुरबाणी लिखाई जांदे सन। पौनी उठ महाराज गुर पूरे अचय सन नाना बिद रूरे। कवि जी लिखते ने कि फिर जदो एक पहर दिन चढ़ जांदा सी फिर सतगुरु जी उथो उठ के आ जांदे सन ते फिर सतगुरु जी प्रसाद पानी छकदे सन जेड़ा के अनेकां प्रकार दा लंगर दे विच तैयार हुंदा सी। वरत देग अतोट पंडारा खाए आहारन सिख हजारा। कवि जी लिखते ने कि गुरु का लंगर अतुट वर्तदा सी देग वर्तदी सी जिन्ने भी हजारां दी गिनती दे विच सिख ने उह सारे लंगर दे विचों प्रशादा छकदे सी। आवे जाए निता प्रति नए दर्श चरण कमल सुख मए। निता प्रति जेड़े नवे ने ਉਹ ਵੀ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਪਹੁੰਚਦੇ ਸਨ ਤੇ ਸਤਿਗੁਰਾਂ ਦਾ ਸੁਖਮਈ ਆਣ ਕੇ ਦਰਸ਼ਨ ਕਰਦੇ ਸਨ। ਪੁਣ ਕਲਗੀ ਤਰ ਕੇਤਕ ਸਮੇਂ ਥੇਰੇ ਪ੍ਰਿਯੰਕ ਆਏ ਨਰ ਨਿਮੈ। ਇਸ ਤੋਂ ਬਾਅਦ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਾਫੀ ਸਾਰਾ ਸਮਾਂ ਫਿਰ ਸਤਿਗੁਰੂ ਜੀ ਆਪਣੇ ਪਲੰਗ ਤੇ ਆਣ ਕੇ ਬੈਠ ਜਾਂਦੇ ਸਨ ਉਥੇ ਵੀ ਬਹੁਤੇ ਸਾਰੇ ਆਣ ਕੇ ਨਮਸਕਾਰਾਂ ਕਰਦੇ ਸਨ। नंद चांद संगोते आद बंद बैठे तारे ही लाद। कवि जी लिखते ने कि नंद चंद ते संगो शाह वर्गे जेडे प्रमुख सतगुरां दे निकटवर्ती सेवक ने ए ज्यादातर सतगुरां दे लागे ही रहिंदे सन। राज साज की बात अनेक कर बूझ कर जलद बवेक। ਭਾਵ ਕੇ ਰਾਜ ਤੇ ਸਾਜ ਦੀਆਂ ਅਨੇਕਾਂ ਹੀ ਜਿਹੜੀਆਂ ਗੱਲਾਂ ਬਾਤਾਂ ਨੇ ਇਹ ਨੰਦ ਚੰਦ ਵਰਗੇ ਸਤਿਗੁਰਾਂ ਦੇ ਨਾਲ ਕਰਦੇ ਸਨ। ਕਰੇ ਬੂਝ ਕਰ ਜਲਦ ਵਿਵੇਕ, ਭਾਵ ਕੇ ਜੋ ਵੀ ਕੁਝ ਇਹਨਾਂ ਨੇ ਕਰਨਾ ਹੁੰਦਾ ਸੀ ਉਹ ਗਿਆਨ ਦੇ ਸਮੁੰਦਰ ਸਤਿਗੁਰਾਂ ਤੋਂ ਪੁੱਛ ਕੇ ਹੀ ਕਰਦੇ ਸਨ। ਅਪਰ ਪ੍ਰਸੰਗ ਕਹੇ ਮਨ ਪਾਏ, ਹਾਸ ਬਿਲਾਸ ਆਨੰਦ ਕੋ ਪਾਏ। ਹੋਰ ਵੀ ਜਿਹੜੇ ਪ੍ਰਸੰਗ ਨੇ ਉਹ ਬਹੁਤੇ ਸਾਰੇ ਮਨ ਪਾਉਂਦੇ ਸਤਿਗੁਰਾਂ ਦੇ ਨਾਲ ਕੀਤੇ ਜਾਂਦੇ ਸਨ। ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਹਾਸੇ ਮਜ਼ਾਕ ਦੀਆਂ ਵੀ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਾਂਦੀਆਂ ਸਨ। ਪੁਣ ਸਤਿਗੁਰ ਕੁਛ ਕਰ ਆਰਾਮ, ਪੌਡ ਬੜ ਪ੍ਰਿਅੰਕ ਅਭੀਰਾਮ। ਇਸ ਤੋਂ ਬਾਅਦ ਸਤਿਗੁਰੂ ਜੀ ਆਰਾਮ ਕਰਨ ਦੇ ਵਾਸਤੇ ਇੱਕ ਸੁੰਦਰ ਪਲੰਗ ਦੇ ਉੱਤੇ ਵਿਰਾ ਜਾਂਦੇ ਸਨ। ਜਾਮ ਤੀਸਰੇ ਉੱਠੇ ਗੁਸਾਈ, ਸੁੱਖਾ ਹੋਏ ਤਿਆਰ ਸਮੁਦਾਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦਿਨ ਦੇ ਤੀਸਰੇ ਪਹਿਰ ਸਤਿਗੁਰੂ ਜੀ ਫੇਰ ਉੱਠ ਕੇ ਸੁਚੇਤ ਹੁੰਦੇ ਸਨ। ਇਹਨਾਂ ਚਿਰ ਨੂੰ ਕਵੀ ਜੀ ਲਿਖਦੇ ਨੇ ਕਿ ਸੁੱਖੇ ਦੀ ਦੇਗ ਤਿਆਰ ਹੋ ਜਾਂਦੀ ਸੀ। ਸਹਿਤ ਅਫੀਮ ਛਕੈ ਤਿਸ ਨਾਲੇ, ਚੜੇ ਤੁਰੰਗਮ ਬਾਹਰ ਚਾਲੇ। ਫਿਰ ਸੁੱਖੇ ਦੀ ਦੇਗ ਨੂੰ ਛੱਕ ਕੇ, ਇਸ ਤੋਂ ਇਲਾਵਾ ਥੋੜੀ ਜੀ ਨਾਲ ਅਫੀਮ ਛੱਕ ਕੇ, ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਹਰ ਜਾਣ ਦੇ ਵਾਸਤੇ ਤਿਆਰ ਹੁੰਦੇ ਸਨ। ਹੁਣ ਇੱਥੇ ਥੋੜਾ ਜਿਹਾ ਵਿਚਾਰ ਦੀ ਲੋੜ ਹੈ, ਕਿਉਂਕਿ ਬਹੁਤੀ ਵਾਰੀ ਜਦੋਂ ਕਵੀ ਸੰਤੋਖ ਸਿੰਘ ਜੀ ਨੇ ਇਹ ਜ਼ਿਕਰ ਕੀਤਾ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਭਗਵਾਨ ਕ੍ਰਿਸ਼ਨ ਦਾ ਰੂਪ ਜਾਂ ਭਗਵਾਨ ਰਾਮ ਦਾ ਰੂਪ, ਜਦੋਂ ਇਸ ਤਰ੍ਹਾਂ ਦੀ ਗੱਲ ਕੀਤੀ ਹੈ, ਉਸ ਵੇਲੇ ਜੋ ਸੰਪਾਦਕ ਨੇ ਭਾਈ ਵੀਰ ਸਿੰਘ ਜੀ, ਉਹਨਾਂ ਨੇ ਬਹੁਤ ਸਾਰੀ ਟੀਕਾ ਟਿੱਪਣੀ ਕੀਤੀ ਹੈ, ਕਿਉਂਕਿ ਉਹ ਬਹੁਤ ਜ਼ਿਆਦਾ ਕੱਟੜਵਾਦੀ ਨੇ, ਉਹ ਸਿੱਖ ਧਰਮ ਨੂੰ ਅਲੱਗ ਜਾਣਦੇ ਨੇ। ਪਰ ਸਾਡੇ ਹਿਸਾਬ ਦੇ ਨਾਲ ਸਤਿਗੁਰਾਂ ਦੇ ਅਨੁਸਾਰ ਜੋ ਮੰਨਿਆ ਗਿਆ ਹੈ ਕਿ ਜੋ ਰਾਮ ਚੰਦਰ ਜੀ ਹੋਏ ਨੇ ਉਹ ਵੀ ਭਗਵਾਨ ਨੇ, ਉਹ ਤ੍ਰੇਤੇ ਯੁੱਗ ਦੇ ਅਵਤਾਰ ਨੇ। ਜੇਕਰ ਭਗਵਾਨ ਕ੍ਰਿਸ਼ਨ ਜੀ ਹੋਏ ਨੇ ਉਹ ਵੀ ਅਵਤਾਰ ਨੇ, ਉਹ ਦੁਆਪਰ ਯੁੱਗ ਦੇ ਅਵਤਾਰ ਨੇ, ਭਾਵ ਕਿ ਉਹ ਪਹਿਲੇ ਯੁੱਗਾਂ ਦੇ ਅਵਤਾਰ ਨੇ। ਕਲਯੁੱਗ ਤੋਂ ਲੈ ਕੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਸਰੂਪ ਨੇ ਉਹ ਅੱਗੇ ਤੋਂ ਅੱਗੇ ਆਏ ਨੇ। ਇਸ ਤੋਂ ਇਲਾਵਾ ਜੇਕਰ ਸੁੱਖੇ ਦੀ ਤੇ ਅਫੀਮ ਦੀ ਗੱਲ ਕੀਤੀ ਹੈ, ਇੱਥੇ ਵੀ ਬਹੁਤੀ ਸਾਰੀ ਟੀਕਾ ਟਿੱਪਣੀ ਕੀਤੀ ਗਈ ਹੈ ਕਿ ਸਤਿਗੁਰੂ ਜੀ ਅਫੀਮ ਵੀ ਨਹੀਂ ਸਨ ਛਕਦੇ ਤੇ ਸਤਿਗੁਰੂ ਜੀ ਸੁੱਖਾ ਵੀ ਨਹੀਂ ਸਨ ਛਕਦੇ। ਪਰ ਜੇਕਰ ਇਸ ਗੱਲ ਦੀ ਪ੍ਰੋੜਤਾ ਕਰਨੀ ਹੋਵੇ ਤੇ ਅਸੀਂ ਸਾਰਿਆਂ ਤੋਂ ਵੱਡਾ ਪ੍ਰਮਾਣ ਸਤਿਗੁਰਾਂ ਦਾ ਮੰਨ ਸਕਦੇ ਹਾਂ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਰਿਕਾਰਡ ਹੋਇਆ ਕਿ ਸਤਿਗੁਰੂ ਜੀ ਮੌਜ ਦੇ ਮਾਲਕ ਨੇ, ਭਾਵੇਂ ਕਿ ਉਹਨਾਂ ਨੂੰ ਕਿਸੇ ਅਮਲ ਦੀ ਕੋਈ ਲੋੜ ਨਹੀਂ ਹੈ, ਪਰ ਫੇਰ ਵੀ ਸਤਿਗੁਰੂ ਜੀ ਸੁੱਖਾ ਛਕਿਆ ਕਰਦੇ ਸਨ। ਇਸ ਤੋਂ ਇਲਾਵਾ ਥੋੜੀ ਫੀਮ ਵੀ ਛਕਿਆ ਕਰਦੇ ਸਨ। ਸਤਿਗੁਰੂ ਪ੍ਰਤਾਪ ਸਿੰਘ ਜੀ ਆਪਣੇ ਪਾਵਨ ਉਪਦੇਸ਼ ਦੇ ਵਿੱਚ ਇਹ ਬਚਨ ਕਰਦੇ ਨੇ ਕਿ ਜਦੋਂ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਸਤਿਗੁਰੂ ਜੀ ਵਿਚਰ ਰਹੇ ਸਨ, ਜਦੋਂ ਕੋਈ ਵੀ ਸਾਥੀ ਨਹੀਂ ਸੀ, ਉਸ ਵੇਲੇ ਜਦੋਂ ਤੋਟ ਆਈ ਤੇ ਫਿਰ ਸਤਿਗੁਰਾਂ ਨੇ ਅੱਕ ਦੀਆਂ ਕਰੂੰਬਲੀਆਂ ਨੂੰ, ਅੱਕ ਦੇ ਫੁੱਲਾਂ ਨੂੰ ਤੋੜ ਕੇ ਖਾਧਾ ਆਪਣੇ ਸਰੀਰਕ ਅਮਲ ਨੂੰ ਪੂਰਿਆਂ ਕਰਨ ਦੇ ਵਾਸਤੇ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਉਸ ਨੂੰ ਕੋਈ ਅਮਲ ਨਹੀਂ ਹੈ ਜਿਹੜਾ ਸਾਰੀ ਦੁਨੀਆਂ ਨੂੰ ਅਮਲ ਲਾ ਸਕਦਾ ਹੈ, ਪਰ ਸਤਿਗੁਰਾਂ ਦੀ ਇੱਕ ਖੇਡ ਐਸੀ ਸੀ ਕਿ ਸਤਿਗੁਰੂ ਜੀ ਸੁੱਖਾ ਛਕਿਆ ਕਰਦੇ ਸਨ, ਭਾਵ ਕਿ ਇਸ ਤਰ੍ਹਾਂ ਦਾ ਉਹ ਆਪਣੇ ਜੀਵਨ ਦੇ ਵਿੱਚ ਨਿਰਵਾਹ ਕਰਦੇ ਸਨ। ਅੱਜ ਤੱਕ ਵੀ ਇਹ ਜਿਹੜੀ ਰੀਤੀ ਹੈ ਇਹ ਬਰਕਰਾਰ ਹੈ, ਭਾਵੇਂ ਅੱਜ ਕੋਈ ਫੀਮ ਨਾ ਖਾਂਦਾ ਹੋਵੇ, ਪਰ ਸ਼ਰਦਾਈ ਦੀ ਦੇਗ ਉਨਾ ਚਿਰ ਪ੍ਰਵਾਨ ਨਹੀਂ ਹੁੰਦੀ ਜਿੰਨਾ ਚਿਰ ਥੋੜਾ ਬਹੁਤਾ ਉਹਦੇ ਵਿੱਚ ਸੁੱਖਾ ਨਾ ਪਾਇਆ ਜਾਵੇ। ਮੇਰਾ ਸਿਰਫ ਸਾਰੀ ਗੱਲ ਕਹਿਣ ਤੋਂ ਭਾਵ ਹੈ ਕਿ ਇਸ ਗੱਲ ਦੇ ਉੱਤੇ ਨੁਕਤਾਚੀਨੀ ਬਿਲਕੁਲ ਕਰਨੀ ਨਹੀਂ ਚਾਹੀਦੀ। ਕਹਿਣ ਤੋਂ ਭਾਵ ਹੈ ਇਸ ਜਗ੍ਹਾ ਦੇ ਉੱਤੇ ਜੋ ਨਿਤ ਕ੍ਰਮ ਹੈ, ਜੋ ਰੋਜ਼ ਹੀ ਸਤਿਗੁਰੂ ਜੀ ਕਰਦੇ ਸਨ, ਉਸ ਦਾ ਖੁਲਾਸਾ ਕੀਤਾ ਹੈ ਕਵੀ ਸੰਤੋਖ ਸਿੰਘ ਜੀ ਨੇ। ਲਿਖਦੇ ਨੇ ਤੀਸਰੇ ਪਹਿਰ ਉੱਠ ਕੇ ਸੁਚੇਤਾ ਧਾਰਨ ਕਰਦੇ ਸਨ, ਸੁੱਖਾ ਛਕਦੇ ਸਨ ਤੇ ਫੇਰ ਸਤਿਗੁਰੂ ਜੀ ਘੋੜੇ ਦੀ ਸਵਾਰੀ ਕਰਕੇ ਸਿੱਖਾਂ ਸੇਵਕਾਂ ਦੇ ਨਾਲ ਬਾਹਰ ਜਾਂਦੇ ਸਨ। ਕਿਤਕ ਦੂਰ ਪੱਛਮ ਦਿਸ਼ ਤਾਂ ਲਗਵਾਇਓ ਉਪ ਬਣ ਤਰ ਮਹਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਥੋੜੀ ਦੂਰੀ ਦੇ ਉੱਤੇ ਪੱਛਮ ਦੀ ਦਿਸ਼ਾ ਦੇ ਵੱਲ ਸਤਿਗੁਰਾਂ ਨੇ ਇੱਕ ਬਹੁਤ ਸੁੰਦਰ ਬਾਗ ਲਵਾਇਆ ਸੀ। ਆਰੂ ਦਾਰਮ ਬ੍ਰਿੰਦ ਰਸਾਲ, ਆਮਰੂਦ ਕਦਲੀ ਗੁਲ ਲਾਲ। ਹੁਣ ਕਵੀ ਜੀ ਜ਼ਿਕਰ ਕਰਦੇ ਨੇ ਕਿ ਜਿਹੜਾ ਉਹ ਸਤਿਗੁਰਾਂ ਨੇ ਬਾਗ ਲਾਇਆ ਸੀ, ਉਸ ਬਾਗ ਦੇ ਵਿੱਚ ਕਿਸ ਤਰ੍ਹਾਂ ਦੇ ਰੁੱਖ ਤੇ ਬੂਟੇ ਸਨ। ਕਵੀ ਜੀ ਲਿਖਦੇ ਨੇ, ਆੜੂ ਦਾਰਮ ਬ੍ਰਿੰਦ ਰਸਾਲ, ਪਾਪ ਕੇ ਬਹੁਤ ਸਾਰੇ ਆੜੂਆਂ ਦੇ ਬੂਟੇ ਸਨ। ਇਸ ਤੋਂ ਇਲਾਵਾ ਬਹੁਤੇ ਸਾਰੇ ਅਨਾਰਾਂ ਦੇ ਪੌਦੇ ਸਨ। ਇਸ ਤੋਂ ਇਲਾਵਾ ਬਹੁਤੇ ਸਾਰੇ ਅੰਬਾਂ ਦੇ ਰੁੱਖ ਲਾਏ ਹੋਏ ਸਨ।
ਆਮਰੂਦ ਕਦਲੀ ਗੁਲ ਲਾਲ, ਰਾਏ ਬੇਲ ਚੰਬੇਲੀ ਦਾਲ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤੋਂ ਇਲਾਵਾ ਅਮਰੂਦਾਂ ਦੇ ਰੁੱਖ ਸਨ, ਇਸ ਤੋਂ ਇਲਾਵਾ ਕੇਲਿਆਂ ਦੇ ਬੂਟੇ ਸਨ, ਇਸ ਤੋਂ ਇਲਾਵਾ ਗੁਲ ਲਾਲ ਵੀ ਸੀ। ਲਾਲ ਫੁੱਲਾਂ ਦੇ ਬੂਟੇ ਜੈਸੇ ਜਾਪਾ ਕੁਸਮ ਹੁੰਦਾ ਹੈ, ਗੂੜੇ ਲਾਲ ਰੰਗ ਦਾ ਫੁੱਲ ਜਿਸ ਦੇ ਅੰਦਰ ਕਾਲਾ ਦਾਗ ਹੁੰਦਾ ਹੈ, ਜਿਸ ਨੂੰ ਗੁਲੇ ਲਾਲਾ ਵੀ ਆਖਿਆ ਜਾਂਦਾ, ਉਸ ਨੂੰ ਆਖਿਆ ਜਾਂਦਾ ਗੁਲ ਲਾਲ। ਇਸ ਤਰ੍ਹਾਂ ਦੇ ਵੀ ਬੂਟੇ ਲੱਗੇ ਸਨ। ਰਾਏ ਬੇਲ ਚੰਬੇਲੀ ਕਨੀ, ਇਸ ਤੋਂ ਇਲਾਵਾ ਰਾਏ ਬੇਲ ਜਿਹਨੂੰ ਕਿ ਰਵੇਲ ਵੀ ਆਖਿਆ ਜਾਂਦਾ ਹੈ, ਤੇ ਚਮੇਲੀ ਦੀਆਂ ਬਹੁਤੀਆਂ ਸਾਰੀਆਂ ਜਿਹੜੀਆਂ ਵਾੜੀਆਂ ਸਨ ਉਹ ਵੀ ਸਨ।
ਆਲ ਬਾਲ ਸੁੰਦਰ ਜਲ ਸਨੇ, ਪਾਪ ਕੇ ਜਿੰਨੇ ਵੀ ਰੁੱਖ ਬੂਟੇ ਲਾਏ ਹੋਏ ਸਨ,
ਇਹਨਾਂ ਦੇ ਦੁਆਲੇ ਗੋਲ ਆਕਾਰ ਦਾ ਜਿਹੜਾ ਘੇਰਾ ਹੈ ਉਹ ਬਣਾਇਆ ਹੋਇਆ ਸੀ। ਪਾਪ ਕੇ ਦੁਆਲੇ ਦੁਆਲੇ ਗੋਲ ਵੱਟ ਬਣਾਈ ਸੀ, ਉਸ ਦੇ ਵਿੱਚ ਪਾਣੀ ਭਰਿਆ ਜਾਂਦਾ ਸੀ ਇਹਨਾਂ ਨੂੰ ਹਰੇ ਭਰੇ ਰੱਖਣ ਦੇ ਵਾਸਤੇ।
ਸੇਵ ਸੇਵਤੀ ਦਲ ਫਲ ਫੂਲ, ਕਰਤ ਮਾਲਤੀ ਤਰ ਦ੍ਰਿੜ ਮੂਲ।
ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਸੇਬਾਂ ਦੇ ਬੂਟੇ ਸਨ, ਇਸ ਤੋਂ ਇਲਾਵਾ ਸੇਵਤੀ ਦੇ ਬੂਟੇ ਸਨ। ਜਿਹੜਾ ਚਿੱਟੇ ਰੰਗ ਦਾ ਗੁਲਾਬ ਹੁੰਦਾ ਹੈ, ਜੋ ਕਿ ਅਕਸਰ ਖੁਰਦਰੇ ਤੇ ਇਕਾਰਾ ਹੁੰਦਾ ਹੈ, ਇਹ ਬੜਾ ਖੁਸ਼ਬੂਦਾਰ ਹੁੰਦਾ ਹੈ। ਇਹਨੂੰ ਵੈਦ ਦਵਾਈਆਂ ਦੇ ਵਿੱਚ ਵੀ ਜ਼ਿਆਦਾਤਰ ਵਰਤਦੇ ਨੇ। ਇਸ ਨੂੰ ਸੇਵਤੀ ਆਖਿਆ ਜਾਂਦਾ ਹੈ, ਜੋ ਚਿੱਟੇ ਰੰਗ ਦਾ ਗੁਲਾਬ ਹੁੰਦਾ ਹੈ। ਕਵੀ ਜੀ ਲਿਖਦੇ ਨੇ ਕਿ ਚਿੱਟੇ ਰੰਗ ਦੇ ਗੁਲਾਬ ਦੇ ਵੀ ਬੜੇ ਬੂਟੇ ਸਨ, ਦਲਾਂ ਤੇ ਫਲਾਂ ਦੇ ਨਾਲ, ਭਾਵ ਕਿ ਉਹ ਬਾਗ ਪੂਰਾ ਭਰਪੂਰ ਸੀ। ਕਲਤ ਮਾਲਤੀ ਤਰ ਦ੍ਰਿੜ ਮੂਲ, ਇਸ ਤੋਂ ਇਲਾਵਾ ਜੋ ਮਾਲਤੀ ਹੈ ਉਹ ਵੀ ਖਿਲੀ ਹੋਈ ਸੀ। ਜਿਹੜੀਆਂ ਪੱਕੀਆਂ ਜੜਾਂ ਵਾਲੇ ਰੁੱਖ ਸਨ ਉਹ ਬਗੀਚੇ ਦੇ ਵਿੱਚ ਲੱਗੇ ਹੋਏ ਸਨ।
ਅਬ ਲੋ ਥਲ ਤਿਸ ਖਰੇ ਰਸਾਲ, ਕਹਿ ਸਿੰਘ ਕਵੀ ਪਿਖੇ ਵਿਸਾਲ।
ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਅਜੇ ਤੱਕ ਵੀ ਉਸ ਬਾਗ ਦੇ ਵਿੱਚ ਬਹੁਤ ਸਾਰੇ ਜਿਹੜੇ ਅੰਬਾਂ ਦੇ ਰੁੱਖ ਨੇ ਉਹ ਖਲੋਤੇ ਨੇ। ਕਹਿ ਸਿੰਘ ਕਵੀ ਪਿਖੇ ਵਿਸਾਲ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੈਂ ਆਪਣੀ ਅੱਖਾਂ ਦੇ ਨਾਲ ਉਥੋਂ ਦੇ ਜਿਹੜੇ ਅੰਬਾਂ ਦੇ ਬੂਟੇ ਨੇ ਉਹਨਾਂ ਨੂੰ ਦੇਖਿਆ ਹੋਇਆ।
ਛਕ ਸੁਖਾ ਉਪ ਬਣ ਕੋ ਆਵੇ, ਸੁਪਟ ਸੈਂ ਕਰੇ ਸੰਗ ਸਿਰਾਵੇ।
ਸੁਖੇ ਦੀ ਦੇਗ ਛਕਣ ਤੋਂ ਬਾਅਦ ਫਿਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਬਾਗ ਦੇ ਵਿੱਚ ਸਤਿਗੁਰੂ ਜੀ ਪਹੁੰਚਦੇ ਸਨ ਸੈਂਕੜੇ ਆਪਣੇ ਸ਼ਸਤਰਧਾਰੀ ਸੂਰਮਿਆਂ ਦੇ ਨਾਲ।
ਸੌਚ ਸ਼ਨਾਣ ਕਰੈ ਤਿਸ ਥਾਨ, ਬੈਠੇ ਸਤਿਗੁਰ ਲਾਏ ਦੀਵਾਨ।
ਇਸ਼ਨਾਨ ਪਾਣੀ ਕਰਕੇ ਸਤਿਗੁਰੂ ਜੀ ਉਸ ਬਾਗ ਦੇ ਵਿੱਚ ਬੈਠਦੇ ਸਨ। ਫਿਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵੱਡੀ ਸਾਰੀ ਜਿਹੜੀ ਸੂਰਮਿਆਂ ਦੀ ਸਭਾ ਹੈ ਉਹ ਲੱਗਦੀ ਸੀ।
ਗਣ ਰਾਜਨ ਕੇ ਆਏ ਵਕੀਲ, ਦਰਸ਼ਨ ਕਰ ਸੁਧਾਰ ਸੁਸ਼ੀਲ।
ਇਸੇ ਬਾਗ ਦੇ ਵਿੱਚ ਲੱਗੀ ਹੋਈ ਸਭਾ ਦੇ ਵਿੱਚ ਕਵੀ ਜੀ ਲਿਖਦੇ ਨੇ ਕਿ ਬਹੁਤੇ ਸਾਰੇ ਪਹਾੜੀ ਰਾਜਿਆਂ ਦੇ ਜਿਹੜੇ ਦੂਤ ਸਨ ਉਹ ਆਇਆ ਕਰਦੇ ਸਨ, ਦਰਸ਼ਨ ਕਰਿਆ ਕਰਦੇ ਸਨ ਤੇ ਸ਼ਲਾਘਾ ਕਰਦੇ ਸਨ ਸਤਿਗੁਰਾਂ ਦੇ ਸੁੰਦਰ ਸਰੂਪ ਦੀ ਤੇ ਸੁਭਾਅ ਦੀ।
ਹੋਏ ਸ਼ਸਤਨ ਵਿਦਿਆ ਅਭਿਆਸ, ਹਣ ਲੱਛ ਬਹੁ ਧਰ ਹੁਲਾਸ।
ਇਸ ਤੋਂ ਬਾਅਦ ਹਥਿਆਰਾਂ ਦੀ ਵਿਦਿਆ ਦਾ ਬਹੁਤਾ ਸਾਰਾ ਅਭਿਆਸ ਕੀਤਾ ਜਾਂਦਾ ਸੀ।
ਹਣ ਲੱਛ ਬਹੁ ਧਰ ਹੁਲਾਸ,
ਭਾਵ ਕਿ ਇੱਕ ਜਗ੍ਹਾ ਚਿੰਨ ਨਿਸ਼ਾਨੀ ਲਾ ਲਈ ਜਾਂਦੀ ਸੀ, ਉਸ ਦੇ ਉੱਤੇ ਮਾਰਿਆ ਜਾਂਦਾ ਸੀ ਹੁਲਾਸ ਦੇ ਨਾਲ, ਖੁਸ਼ੀ ਦੇ ਨਾਲ ਨਿਸ਼ਾਨਾ।
ਤੀਰ ਤੁਪਕ ਤੋਮਰ ਕੋ ਮਾਰਨ, ਬਾਰ ਬਾਰ ਪਟ ਹੋਣ ਨਿਹਾਰਨ।
ਭਾਵ ਕੇ ਤੀਰਾਂ ਦਾ ਪ੍ਰਹਾਰ ਹੁੰਦਾ ਸੀ, ਇਸ ਤੋਂ ਇਲਾਵਾ ਬੰਦੂਕ ਦੀਆਂ ਗੋਲੀਆਂ ਚਲਾਈਆਂ ਜਾਂਦੀਆਂ ਸਨ, ਨਿਸ਼ਾਨੇ ਨੂੰ ਫੁੰਡਿਆ ਜਾਂਦਾ ਸੀ, ਵਰਛਿਆਂ ਨੂੰ ਬਾਰ ਬਾਰ ਪ੍ਰਹਾਰ ਕੇ ਵਾਰ ਕੀਤੇ ਜਾਂਦੇ ਸਨ। ਇਸ ਤਰ੍ਹਾਂ ਦਾ ਜੋ ਵਿਦਿਆ ਦਾ ਅਭਿਆਸ ਸ਼ਸਤਰ ਵਿਦਿਆ ਦਾ ਹੁੰਦਾ ਸੀ ਉਸ ਨੂੰ ਸਤਿਗੁਰੂ ਜੀ ਖੁਦ ਦੇਖਦੇ ਸਨ।
ਤੁਰੰਗ ਪਲਾਵਣ ਕਮੂ ਫੰਦਾਵਣ, अनक चला के फेर देखावन। घोड़िया नू कदे कदे तेज रफ्तार दे नाल दौड़ाया जांदा सी ते कदे उच्चियां उच्चियां घोड़िया तो छालां मरवाईयां जांदियां सन, क्योंकि रणभूमि दे विच ऐसे कम करने पैंदे ने, छालां मरवाउणियां पैंदियां ने, तेज घोड़े नू दौड़ाउणा पैंदा। इस करके ऐसा अभ्यास किया जांदा सी अणक चलाकी फिरै दिखावण, अनेकां प्रकार दी चलाकी ते चुस्ती दिखाई जांदी सी, इस तरह दा अभ्यास हुंदा सी। इस प्रकार के अनक बिलासन रण कर बेहत कर प्रकाशन। कवि जी लिखते ने कि इस तरह के अनेक प्रकार के जड़े बिलास ने वह सतगुरु जी करते सन, क्योंकि रण करन दी युद्ध करन दी लालसा सी ते युद्ध दे विच ऐसियां जिहड़ियां नीतियां ने, ऐसी जिहड़ी हथियार विद्या है उही काम आउंदी। सिखण मैं जह कह जस फैला हते मसंद यदक सुख दला। कवि संतोख सिंह जी लिखते ने कि सिखां दे विच हर एक जगह दे उते ऐसा सतगुरां दा जस फैल गया कि सुखां दे देण वाले सतगुरां ने जिन्ने भी दुष्ट मसंद सन उन्हां सारयां दा संघार कीता। संदिया पाए आए पुन डेरे सुपाट शास्त्र जोत संग कनेरे। कवि जी लिखते ने जदों शामा पै जांदियां सन फिर सतगुरु जी डेरे दे विच वापस आ जांदे सन बाग तों मुड़ के। सुपाटे शस्त्र युत संग कनेरे, जिन्ने भी शस्त्रधारी सतगुरां दे योधे ने ओ भी नाल वापस आउंदे सन। शब्द कीर्तन कर रबाबी पांत पांत के राग अजाबी। जदों सतगुरु जी शामा दे वेले डेरे दे पहुंचदे सन उस वेले जेड़े रबाबी ने जेड़े कीर्तन ने ओह फिर गुरबाणी दे शब्दां दा कीर्तन करदे सन तरह तरह दे रागां दे विच, जेड़े के राग ते गुरबाणी बहुत ही अलौकिक। बाग बीच एक बासुर बैसे सुर सिखण में सुर पत जैसे। कवि संतोख सिंह जी लिखते ने कैसा सतगुरां दा रोज दा नियम से। कवि संतोख सिंह जी लिखते ने एक दिन सतगुरु गोविंद सिंह सच्चे पातशाह जी उस बाग दे विच बैठे सन। सुर सिखण में सुरपत जैसे सतगुरु जी अपने देवता रूपी सिखां दे विच इस तरह दी शोभा पा रहे सन जिवें कि देवतियां दी सभा दे विच इंद्र शोभा पा रहा होवे। हुण इस जगह दे उत्ते भी एक विचार करन दी लोड़ है कि बहुत वारी ग्रंथाकार भाई संतोख सिंह जी ने सतगुरां दी जिहड़ी उपमा है ਉਹ ਰਾਜੇ ਇੰਦਰ ਦੇ ਨਾਲ ਦਿੱਤੀ ਹੈ। ਭਾਵੇਂ ਕਿ ਇੰਦਰ ਰਾਜਾ ਸਤਿਗੁਰਾਂ ਦੇ ਸਾਹਮਣੇ ਕੁਝ ਵੀ ਨਹੀਂ ਹੈ, ਪਰ ਕਿਉਂ ਵਾਰ ਵਾਰ ਸਤਿਗੁਰੂ ਜੀ ਦੀ ਸੋਭਾ ਇੰਦਰ ਦੇ ਨਾਲ ਕਵੀ ਜੀ ਦੇ ਰਹੇ ਨੇ, ਇਸ ਦਾ ਇੱਕ ਬਹੁਤ ਵੱਡਾ ਕਾਰਨ ਹੈ। ਜੇਕਰ ਆਪਾਂ ਪੜ੍ਹਦੇ ਹਾਂ ਇਤਿਹਾਸ ਨੂੰ ਤੇ ਜੇਕਰ ਕਿਸੇ ਤਸਵੀਰ ਨੂੰ ਪੁਰਾਣੇ ਨੂੰ ਦੇਖਦੇ ਹਾਂ ਤੇ ਜੋ ਵਿਸ਼ਨੂੰ ਭਗਵਾਨ ਨੇ ਉਹਨਾਂ ਦੀ ਤਸਵੀਰ ਇਸ ਤਰ੍ਹਾਂ ਦੇਖੀ ਜਾਂਦੀ ਹੈ ਕਿ ਉਹ ਸ਼ੇਸ਼ਨਾਗ ਦੀ ਸੇਜਾ ਦੇ ਉੱਤੇ ਬਿਰਾਜਮਾਨ ਨੇ, ਲਕਸ਼ਮੀ ਉਹਨਾਂ ਦੇ ਚਰਨਾਂ ਨੂੰ ਘੁੱਟ ਰਹੀ ਹੈ। ਜੇਕਰ ਆਪਾਂ ਸ਼ਿਵਜੀ ਭਗਵਾਨ ਦੀ ਕਿਸੇ ਮੂਰਤੀ ਨੂੰ ਜਾਂ ਤਸਵੀਰ ਨੂੰ ਦੇਖਦੇ ਹਾਂ, ਇਸ ਤਰ੍ਹਾਂ ਲੱਗਦਾ ਕਿ ਕੈਲਾਸ਼ ਦੇ ਬਰਫੀਲੇ ਪਹਾੜ ਦੀ ਇੱਕ ਸਿਲਾ ਦੇ ਉੱਤੇ ਸਮਾਧੀ ਲੀਨ ਹੋ ਕੇ ਬੈਠੇ ਨੇ ਤੇ ਨਾਲ ਉਹਨਾਂ ਦੇ ਪਾਰਵਤੀ ਬੈਠੀ ਹੈ। ਇਸੇ ਤਰੀਕੇ ਦੇ ਨਾਲ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਭਗਵਾਨ ਦੇ ਸਰੂਪ ਨੇ। ਜਦੋਂ ਕਿਤੇ ਕਿਸੇ ਟੀਵੀ ਦੇ ਵਿੱਚ, ਕਿਸੇ ਸੀਰੀਅਲ ਦੇ ਵਿੱਚ, ਕਿਸੇ ਵੀ ਫਿਲਮ ਦੇ ਵਿੱਚ ਜਦੋਂ ਦਿਖਾਉਂਦੇ ਨੇ ਇੰਦਰ ਦੀ ਸਭਾ, ਉਹ ਸਭਾ ਦੇਖਣੇ ਲਾਇਕ ਹੁੰਦੀ ਹੈ। ਇੰਦਰ ਇਸ ਤਰ੍ਹਾਂ ਬੈਠਦਾ ਜਿਵੇਂ ਕਿ ਬਹੁਤ ਵੱਡਾ ਮਹਾਰਾਜਾ ਹੋਵੇ ਸਿੰਘਾਸਨ ਦੇ ਉੱਤੇ, ਅਪਸਰਾਂ ਨਾਚ ਕਰ ਰਹੀਆਂ ਹੁੰਦੀਆਂ ਨੇ, ਇਸ ਤਰ੍ਹਾਂ ਬਹੁਤ ਵੱਡੀ ਸਭਾ ਸਜੀ ਹੁੰਦੀ ਹੈ। ਹੁਣ ਕਵੀ ਸੰਤੋਖ ਸਿੰਘ ਜੀ ਇਸ ਕਰਕੇ ਸਤਿਗੁਰਾਂ ਦੀ ਸੋਭਾ ਇੰਦਰ ਦੇ ਨਾਲ ਦਿੰਦੇ ਨੇ, ਕਿਉਂਕਿ ਸਤਿਗੁਰੂ ਜੀ ਦੀ ਜਿਹੜੀ ਸਭਾ ਹੈ ਉਹ ਇਸੇ ਤਰ੍ਹਾਂ ਦੀ ਸਜੀ ਹੁੰਦੀ ਹੈ। ਵੱਡਾ ਸਾਰਾ ਸਿੰਘਾਸਨ, ਸਤਿਗੁਰੂ ਜੀ ਬਾਦਸ਼ਾਹਾਂ ਦੇ ਵਾਂਗ ਉਹਦੇ ਉੱਤੇ ਸੁਸ਼ੋਭਿਤ ਹੁੰਦੇ ਨੇ। ਜਿਹੜੇ ਮੁੱਖ ਪ੍ਰਮੁੱਖ ਸੇਵਕ ਨੇ ਉਹ ਆਸੇ ਪਾਸੇ ਹੁੰਦੇ ਨੇ, ਬਹੁਤ ਵੱਡੀ ਸਭਾ ਸਜੀ ਹੁੰਦੀ ਹੈ। ਇਸ ਕਰਕੇ ਸਾਰਿਆਂ ਤੋਂ ਵੱਡਾ ਮੁੱਖ ਕਾਰਨ ਇੰਦਰ ਦੇ ਨਾਲ ਉਪਮਾ ਦੇਣ ਦਾ ਇਹ ਹੁੰਦਾ ਕਿ ਸਤਿਗੁਰੂ ਜੀ ਇਸ ਤਰ੍ਹਾਂ ਨਹੀਂ ਹਨ ਕਿ ਸ਼ੇਸ਼ਨਾਗ ਦੀ ਸੇਜਾ ਦੇ ਉੱਤੇ ਬਿਰਾਜਮਾਨ ਨੇ ਜਾਂ ਕੈਲਾਸ਼ ਦੀ ਪਰਬਤ ਦੀ ਚੋਟੀ ਦੇ ਉੱਤੇ ਸਮਾਧੀ ਵੀ ਹੋ ਕੇ ਬੈਠੇ ਨੇ। ਉਹ ਇਸ ਤਰ੍ਹਾਂ ਸਭਾ ਦੇ ਵਿੱਚ ਬੈਠਦੇ ਨੇ ਜਿਵੇਂ ਇੰਦਰ ਰਾਜਾ ਬੈਠਾ ਹੋਵੇ। ਇਸ ਕਰਕੇ ਵਾਰ ਵਾਰ ਕਵੀ ਜੀ ਨੇ ਇੰਦਰ ਦੇਵਤੇ ਦੇ ਨਾਲ ਉਪਮਾ ਦਿੱਤੀ ਹੈ। ਇੰਦਰ ਦੇਵਤੇ ਦੇ ਨਾਲ ਉਪਮਾ ਦੇਣ ਦਾ ਸਿਰਫ ਇਹ ਭਾਵ ਹੈ ਕਿ ਉਹਦੇ ਵਾਂਗ ਬੈਠਦੇ ਨੇ ਰਾਜ ਸਿੰਘਾਸਨ ਦੇ ਉੱਤੇ। ਇਹਦਾ ਮਤਲਬ ਇਹ ਨਹੀਂ ਹੈ ਕਿ ਉਪਮਾ ਦੇ ਕੇ ਉਹ ਸਤਿਗੁਰਾਂ ਨੂੰ ਛੋਟਾ ਸਿੱਧ ਕਰ ਰਹੇ ਨੇ, ਕਿਉਂਕਿ ਅੰਦਰ ਤੁੱਛ ਚੀਜ਼ ਹੈ, ਸਤਿਗੁਰੂ ਦੀ ਬਰਾਬਰੀ ਨਹੀਂ ਹੈ। ਪਰ ਉਹਦੀ ਜਿਹੜੀ ਬਾਹਰਲੀ ਵੇਸ਼ਭੂਸ਼ਾ ਹੈ, ਉਹਦੇ ਜਿਹੜੇ ਬਹਿਣ ਦਾ ਤਰੀਕਾ ਹੈ, ਰਾਜ ਦਰਬਾਰ ਦਾ ਜਿਹੜਾ ਤਰੀਕਾ ਹੈ, ਉਹ ਬਿਲਕੁਲ ਸਤਿਗੁਰਾਂ ਦੇ ਨਾਲ ਮੇਲ ਖਾਂਦਾ ਹੈ। ਇਸ ਕਰਕੇ ਕਵੀ ਜੀ ਬਹੁਤੀ ਵਾਰੀ ਇਸ ਤਰ੍ਹਾਂ ਦੀ ਸੋਭਾ ਦਿੰਦੇ ਨੇ। ਇਸ ਜਗ੍ਹਾ ਦੇ ਉੱਤੇ ਕਵੀ ਜੀ ਨੇ ਇਹੀ ਗੱਲ ਕੀਤੀ ਹੈ ਕਿ ਸਤਿਗੁਰੂ ਜੀ ਆਪਣੀ ਸਭਾ ਦੇ ਵਿੱਚ ਬੈਠ ਕੇ ਇਸ ਤਰ੍ਹਾਂ ਦੀ ਸੋਭਾ ਦੇ ਰਹੇ ਨੇ ਕਿ ਜਿਵੇਂ ਸਤਿਗੁਰੂ ਜੀ ਇੰਦਰ ਦੇਵਤੇ ਦੇ ਵਾਂਗ ਬੈਠੇ ਹੋਣ ਤੇ ਜਿੰਨੇ ਵੀ ਸਤਿਗੁਰਾਂ ਦੇ ਸੇਵਕ ਨੇ ਉਹ ਦੇਵਤਿਆਂ ਵਾਂਗ ਬੈਠੇ ਹੋਣ। ਫਤੇ ਸ਼ਾਹ ਸ੍ਰੀ ਨਗਰ ਪੁਪਾਲਾ ਲਾਗੀ ਪਠੇ ਆਏ ਤਿਸ ਕਾਲਾ। ਇੰਨੇ ਚਿਰ ਨੂੰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਸ੍ਰੀਨਗਰ ਦਾ ਰਾਜਾ ਸੀ, ਜਿਸ ਦਾ ਨਾਂ ਸੀ ਫਤੇ ਸ਼ਾਹ, ਉਹਨੇ ਆਪਣੇ ਜਿਹੜੇ ਲਾਗੀ ਨੇ ਉਹ ਸਤਿਗੁਰਾਂ ਦੇ ਕੋਲ ਭੇਜੇ ਸਨ, ਕਿਉਂਕਿ ਉਸ ਦੀ ਲੜਕੀ ਦਾ ਵਿਆਹ ਹੋਣ ਵਾਲਾ ਹੈ ਬਿਲਾਸਪੁਰ ਦੀ ਰਿਆਸਤ ਦੇ ਮਾਲਕ ਰਾਜੇ ਭੀਮ ਚੰਦ ਦੇ ਲੜਕੇ ਦੇ ਨਾਲ। ਇਸ ਕਰਕੇ ਵਿਆਹ ਦਾ ਸਮਾਂ ਲਾਗੇ ਹੈ। ਉਸਨੇ ਸਤਿਗੁਰਾਂ ਨੂੰ ਬੁਲਾਵਾ ਦੇਣ ਦੇ ਵਾਸਤੇ ਆਪਣੇ ਲਾਗੀਆਂ ਨੂੰ ਭੇਜਿਆ। ਕਰ ਬੰਧਨ ਕੋ ਦੀਨ ਸਪਾਤੀ ਨਿਪਕੀ ਨਮੋ ਕੀਨ ਬਖੇ ਆਤੀ। ਉਹਨਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਣ ਕੇ ਨਮਸਕਾਰ ਕੀਤੀ ਤੇ ਜਿਹੜੀ ਰਾਜੇ ਦੇ ਵੱਲੋਂ ਲਿਖੀ ਹੋਈ ਚਿੱਠੀ ਸੀ ਉਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਰੱਖ ਦਿੱਤੀ ਹੈ। ਇਸ ਤੋਂ ਇਲਾਵਾ ਰਾਜੇ ਫਤਿਹ ਸ਼ਾਹ ਦੇ ਵੱਲੋਂ ਉਹਨਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਦੰਡੌਤ ਵੀ ਕੀਤੀ, ਨਮਸਕਾਰ ਵੀ ਕੀਤੇ। ਆਣ ਕਾਵਰਾ ਅਨਕ ਕਹਾਰਨ ਗੋਰੇ ਆਗੇ ਸਭ ਕੀਨ ਉਤਾਰਨ। ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਹਾਰਾਂ ਨੇ ਬਹੁਤੀਆਂ ਸਾਰੀਆਂ ਜਿਹੜੀਆਂ ਵਹਿੰਗੀਆਂ ਨੇ ਉਹ ਚੁੱਕ ਕੇ ਲਿਆਂਦੀਆਂ ਸਨ, ਉਹ ਵੀ ਸਤਿਗੁਰਾਂ ਦੇ ਸਾਹਮਣੇ ਉਹਨਾਂ ਨੇ ਉਤਾਰ ਕੇ ਟਿਕਾ ਦਿੱਤੀਆਂ। ਹਾਥ ਬੰਦ ਮਾਨਵ ਕਹਿ ਬਾਣੀ ਮਹੀ ਪਾਲਕ ਬਹੁ ਬਿਨੈ ਬਖਾਨੀ। ਹੱਥ ਜੋੜ ਕੇ ਰਾਜੇ ਦੇ ਇੱਕ ਆਦਮੀ ਨੇ ਆਖਿਆ ਕਿ ਸੱਚੇ ਪਾਤਸ਼ਾਹ, ਰਾਜਾ ਫਤਿਹ ਸ਼ਾਹ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਦਾ। ਗਾਂਠ ਪੋਂਗ ਫਲ ਆਦ ਪਠਾਈ ਨਿਜ ਕੰਨਿਆ ਕੋ ਵਿਆਹ ਰਚਾਈ। ਉਹ ਆਦਮੀ ਕਹਿੰਦਾ ਕਿ ਸੱਚੇ ਪਾਤਸ਼ਾਹ, ਰਾਜੇ ਨੇ ਤੁਹਾਡੇ ਵੱਲ ਗੰਢ ਭੇਜੀ ਹੈ, ਭਾਵ ਕਿ ਸੁਪਾਰੀ ਆਦਿਕ ਚੀਜ਼ਾਂ ਨੇ ਇਹਨਾਂ ਵਹਿੰਗੀਆਂ ਦੇ ਵਿੱਚ, ਇਸ ਤੋਂ ਇਲਾਵਾ ਤਰ੍ਹਾਂ ਤਰ੍ਹਾਂ ਦੇ ਫਲ ਨੇ। ਸਾਧਨ ਆਵਾਹਣ ਤੁਮ ਕੋ ਚਾਹ ਹਿਤ ਵਡਿਆਈ ਅਦਕ ਮਹਾ। ਰਾਜੇ ਫਤਿਹ ਸ਼ਾਹ ਦੇ ਦਾਸ ਨੇ ਬੇਨਤੀ ਕੀਤੀ ਕਿ ਰਾਜੇ ਦੀ ਲੜਕੀ ਦਾ ਵਿਆਹ ਹੋਣ ਵਾਲਾ ਹੈ, ਇਸ ਕਰਕੇ ਸੱਚੇ ਪਾਤਸ਼ਾਹ ਉਸ ਵਿਆਹ ਦੇ ਵਿੱਚ ਰਾਜਾ ਤੁਹਾਨੂੰ ਆਉਣ ਦਾ ਨਿਯੋਤਾ ਦਿੰਦਾ ਹੈ, ਬੁਲਾਵਾ ਦਿੰਦਾ ਹੈ, ਕਿਉਂਕਿ ਰਾਜਾ ਕਹਿੰਦਾ ਸੱਚੇ ਪਾਤਸ਼ਾਹ ਜੇਕਰ ਮੇਰੀ ਲੜਕੀ ਦੇ ਵਿਆਹ ਦੇ ਵਿੱਚ ਤੁਸੀਂ ਸ਼ਾਮਲ ਹੋਵੋਗੇ ਤੇ ਮੇਰੀ ਬਹੁਤ ਹੀ ਵੱਡੀ ਵਡਿਆਈ ਹੋਵੇਗੀ, ਸੋਭਾ ਵਧੇਗੀ। ਚਰਨ ਆਪ ਕੇ ਜਬ ਤੈ ਪਰ ਸਭ ਪ੍ਰਾਤਨ ਤੇ ਬੜਤਾ ਤਰ। ਰਾਜੇ ਫਤਿਹ ਸ਼ਾਹ ਦੇ ਦਾਸ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਜਦੋਂ ਤੁਹਾਡੇ ਮੁਬਾਰਕ ਤੇ ਪਵਿੱਤਰ ਪਾਕ ਚਰਨ ਰਾਜੇ ਫਤਿਹ ਸ਼ਾਹ ਦੇ ਘਰ ਦੇ ਵਿੱਚ ਪੈਣਗੇ ਤੇ ਉਹਦੀ ਬਹੁਤ ਵੱਡੀ ਸੋਭਾ ਫੈਲੇਗੀ, ਸਾਰਿਆਂ ਪ੍ਰਾਤਾਂ ਦੇ ਵਿੱਚ ਉਹਦੀ ਵਡਿਆਈ ਫੈਲ ਜਾਵੇਗੀ, ਕਿਉਂਕਿ ਇੱਕ ਪਾਸਾ ਹੁੰਦਾ ਲੜਕੀ ਵਾਲਿਆਂ ਦਾ, ਇੱਕ ਪਾਸਾ ਹੁੰਦਾ ਲੜਕੇ ਵਾਲਿਆਂ ਦਾ। ਇਸ ਕਰਕੇ ਬਹੁਤ ਸਾਰੇ ਜਿਹੜੇ ਮੇਲ ਦੇ ਰੂਪ ਦੇ ਵਿੱਚ ਇਕੱਠੇ ਹੁੰਦੇ ਨੇ, ਕੁਝ ਲੜਕੇ ਵਾਲਿਆਂ ਦੇ ਵੱਲ ਹੁੰਦੇ ਨੇ ਤੇ ਕੁਝ ਲੜਕੀ ਵਾਲਿਆਂ ਦੇ ਵੱਲ ਹੁੰਦੇ ਨੇ। ਹੁਣ ਜਿਹੜਾ ਭੀਮ ਚੰਦ ਹੈ ਉਹ ਲੜਕੇ ਵਾਲੇ ਪਾਸੇ ਦਾ ਆਦਮੀ ਹੈ, ਇਸ ਤੋਂ ਇਲਾਵਾ ਸਤਿਗੁਰਾਂ ਦੇ ਨਾਲ ਉਹਦਾ ਬਹੁਤ ਵੈਰ ਵੀ ਹੈ, ਵਿਰੋਧ ਵੀ ਹੈ। ਪਰ ਦੂਸਰੇ ਪਾਸੇ ਰਾਜੇ ਭੀਮ ਚੰਦ ਦਾ ਜਿਹੜਾ ਇਹ ਫਤਿਹ ਸ਼ਾਹ ਕੁੜਮ ਬਣਨ ਵਾਲਾ ਹੈ, ਇਹਦਾ ਸਤਿਗੁਰਾਂ ਦੇ ਨਾਲ ਪ੍ਰੇਮ ਬੜਾ ਹੈ, ਕਿਉਂਕਿ ਦੋਵਾਂ ਰਾਜਿਆਂ ਦੀ ਮੇਦਨੀ ਪ੍ਰਕਾਸ਼ ਦੀ ਤੇ ਫਤਿਹ ਸ਼ਾਹ ਦੀ ਸੁਲਾਹ ਵੀ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਕਰਾਈ ਸੀ। ਇਸ ਕਰਕੇ ਆਪਣੀ ਲੜਕੀ ਦੇ ਵਿਆਹ ਦੇ ਵਿੱਚ ਸਤਿਗੁਰਾਂ ਨੂੰ ਸੱਦਣਾ ਤੇ ਜ਼ਰੂਰੀ ਲਾਜ਼ਮੀ ਬਣਦਾ ਸੀ, ਇਸ ਕਰਕੇ ਆਪਣੇ ਦਾਸਾਂ ਨੂੰ ਭੇਜਿਆ ਸਤਿਗੁਰਾਂ ਨੂੰ ਬੁਲਾਉਣ ਦੇ ਵਾਸਤੇ। ਇਸ ਤਰ੍ਹਾਂ ਦੀ ਉਸ ਵੇਲੇ ਜਿਹੜੇ ਰਾਜੇ ਦੇ ਦਾਸ ਨੇ ਉਹ ਬੇਨਤੀ ਕਰਦੇ ਨੇ, ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਦਾ ਜ਼ਿਕਰ ਇਸ ਤਰੀਕੇ ਦੇ ਨਾਲ ਕਰਦੇ ਨੇ। ਫਤਿਹ ਸ਼ਾਹ ਨੇ ਬੇਟੀ ਦਾ ਕਾਜ ਰਚਿਆ, ਸਾਕਾਂ ਅੰਗਾਂ ਤਾਈਂ ਸਦਵਾਇਆ ਉਸਨੇ, ਭੀਮ ਚੰਦ ਦੇ ਬੇਟੇ ਵਿਆਹੁਣ ਆਉਣਾ, ਤੂਮੀ ਧਾਮੀ ਵਿਆਹ ਰਚਾਇਆ ਉਸਨੇ, ਚੰਗੇ ਖਾਸ ਮੁਸਾਹਿਬ ਭੇਜ ਕਰਕੇ ਸਤਿਗੁਰਾਂ ਦੇ ਤਾਈਂ ਬੁਲਾਇਆ ਉਸਨੇ, ਕੀਤੀ ਬੇਨਤੀ ਬਹੁਤ ਕਰਤਾਰ ਸਿੰਘਾ, ਜ਼ਹਿਰ ਵੱਡਾ ਪ੍ਰੇਮ ਜਤਾਇਆ ਉਸਨੇ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਬੜਾ ਪ੍ਰੇਮ ਜਤਾਇਆ ਰਾਜੇ ਫਤਿਹ ਸ਼ਾਹ ਨੇ ਤੇ ਬੇਨਤੀ ਕਰਕੇ ਭੇਜਿਆ ਕਿ ਸਤਿਗੁਰਾਂ ਨੂੰ ਅਰਜ ਕਰੋ ਕਿ ਜ਼ਰੂਰ ਹੀ ਮੇਰੀ ਲੜਕੀ ਦੀ ਸ਼ਾਦੀ ਦੇ ਵਿੱਚ ਉਹ ਹਾਜ਼ਰ ਹੋਣ।
ਸੁਣ ਸਤਿਗੁਰ ਤਿੰਨ ਧੀਰਜ ਦੀਨੋ, ਮਿਲ ਕਰ ਵਾਸ ਪਾਵ ਟੋਕੀਨੋ।
ਸੁਣ ਕੇ ਸਤਿਗੁਰਾਂ ਨੇ ਕੋਈ ਬਚਨ ਨਾ ਕੀਤਾ। ਥੋੜੀ ਦੇਰ ਤੋਂ ਬਾਅਦ ਉਸ ਰਾਜੇ ਦੇ ਦਾਸਾਂ ਨੇ ਆਖਿਆ ਕਿ ਸੱਚੇ ਪਾਤਸ਼ਾਹ ਕੋਈ ਹਾਂ ਤੇ ਨਾ ਦਾ ਜਵਾਬ ਦਿਓ ਕਿ ਸੱਚੇ ਪਾਤਸ਼ਾਹ ਤੁਸੀਂ ਰਾਜੇ ਦੀ ਲੜਕੀ ਦੀ ਸ਼ਾਦੀ ਦੇ ਵਿੱਚ ਸ਼ਾਮਲ ਹੋਵੋਗੇ ਕਿ ਨਹੀਂ ਹੋਵੋਗੇ। ਉਸ ਵੇਲੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿੰਦੇ ਨੇ ਕਿ ਲਾਜ਼ਮੀ ਗੱਲ ਨਹੀਂ ਹੈ ਕਿ ਮੈਂ ਉਸ ਸ਼ਾਦੀ ਦੇ ਵਿੱਚ ਸ਼ਾਮਲ ਹੋਵਾਂ। ਸਤਿਗੁਰੂ ਜੀ ਕਹਿੰਦੇ ਨੇ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਮੈਂ ਸ਼ਾਦੀ ਦੇ ਵਿੱਚ ਪਹੁੰਚ ਨਹੀਂ ਸਕਾਂਗਾ। ਅੱਗੇ ਸਤਿਗੁਰੂ ਜੀ ਕਾਰਨ ਦੱਸਣਗੇ।
ਭਈ ਭੋਰ ਨਿਜ ਨਿਕਟ ਬੁਲਾਏ, ਕਰੇ ਬਿਸਰਜਨ ਦਰਬ ਦਿਵਾਏ।
ਰਾਤ ਨੂੰ ਚੰਗੀ ਜਗ੍ਹਾ ਦੇ ਉੱਤੇ ਉਹਨਾਂ ਦਾ ਡੇਰਾ ਲਵਾਇਆ। ਜਦੋਂ ਅਗਲੀ ਸਵੇਰ ਹੋਈ ਫਿਰ ਸਤਿਗੁਰਾਂ ਨੇ ਬੁਲਾਇਆ ਤੇ ਸਤਿਗੁਰਾਂ ਸੱਚੇ ਪਾਤਸ਼ਾਹ ਜੀ ਨੇ ਫਿਰ ਮਾਇਆ ਦੇ ਕੇ ਉਹਨਾਂ ਨੂੰ ਵਿਦਾ ਕੀਤਾ ਤੇ ਨਾਲ ਦੀ ਨਾਲ ਸਤਿਗੁਰਾਂ ਨੇ ਫਿਰ ਇਹ ਵਚਨ ਕੀਤੇ।
ਕਹਿੰਦੇ ਨੇ ਹਮਰੇ ਆਵਣ ਮੈਂ ਸੰਦੇਹੁ, ਸੰਗ ਭੂਰ ਸਿੱਖ ਸੈਣ ਸਨੇਹੁ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਾਡੇ ਉਥੇ ਵਿਆਹ ਦੇ ਵਿੱਚ ਸ਼ਾਮਲ ਹੋਣ ਦੇ ਵਿੱਚ ਬੜਾ ਸੰਦੇਹ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਸਾਡੇ ਨਾਲ ਸਾਡੀ ਸੈਨਾ ਬਹੁਤ ਵੱਡੀ ਹੈ, ਇਸ ਕਰਕੇ ਸੈਨਾ ਦੇ ਨਾਲ ਪਿਆਰ ਬਹੁਤ ਵੱਡਾ ਹੈ ਤੇ ਮੈਂ ਸੈਨਾ ਤੋਂ ਬਗੈਰ ਕਦੇ ਕਿਤੇ ਨਹੀਂ ਜਾਂਦਾ।
ਕਾਰਨ ਘਨੇ ਅਪਰ ਹੈ ਕਹਾਂ, ਰਾਜੇ ਅਨਕ ਆਏ ਹੈ ਜਹਾਂ।
ਸਤਿਗੁਰੂ ਗੋਬਿੰਦ ਸਿੰਘ ਜੀ ਥੋੜੀ ਦੇਰ ਤੋਂ ਬਾਅਦ ਕਹਿੰਦੇ ਨੇ ਕਿ ਇਹ ਵੀ ਕਾਰਨ ਕੋਈ ਵੱਡਾ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਹੋਰ ਵੀ ਬਹੁਤ ਸਾਰੇ ਕਾਰਨ ਨੇ। ਸਤਿਗੁਰੂ ਜੀ ਫਿਰ ਅੱਗੋਂ ਇੱਕ ਹੋਰ ਕਾਰਨ ਦੱਸਦੇ ਨੇ, ਕਹਿੰਦੇ ਨੇ ਰਾਜ ਅਨਕਾਏ ਹੈ ਜਹਾਂ, ਕਿਉਂਕਿ ਰਾਜੇ ਫਤਿਹ ਸ਼ਾਹ ਬਹੁਤ ਵੱਡਾ ਰਾਜਾ ਹੈ, ਜਿਹਦੇ ਨਾਲ ਉਹਦਾ ਮੇਲ ਹੋਣ ਵਾਲਾ ਹੈ। ਉਹ ਪਹਾੜੀ ਰਾਜਿਆਂ ਤੋਂ ਸਾਰਿਆਂ ਤੋਂ ਸਰਮੌਰ ਰਾਜਾ ਭੀਮ ਚੰਦ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਸਾਰੇ ਵੱਡੇ ਵੱਡੇ ਰਾਜਿਆਂ ਦਾ ਉਸ ਵਿਆਹ ਦੇ ਵਿੱਚ ਇਕੱਠ ਹੋਵੇਗਾ।
ਹੋਏ ਨਾ ਪਰ ਕਿਸ ਸਾਥ ਬਖੇਰਾ, ਕੇਤਕ ਪੂਰਬ ਬਾਡਿਓ ਚੇਰਾ।
ਸਤਿਗੁਰੂ ਜੀ ਕਹਿੰਦੇ ਨੇ ਕਿ ਰਾਜਾ ਭੀਮ ਚੰਦ ਵੀ ਉੱਥੇ ਆਵੇਗਾ ਤੇ ਰਾਜੇ ਭੀਮ ਚੰਦ ਦੇ ਨਾਲ ਤੇ ਸਾਡਾ ਪਹਿਲਾਂ ਹੀ ਬਹੁਤ ਜ਼ਿਆਦਾ ਵਿਰੋਧ ਵਧਿਆ ਹੋਇਆ, ਇਸ ਕਰਕੇ ਕਿਤੇ ਐਸਾ ਨਾ ਹੋਵੇ ਕਿ ਵਿਆਹ ਦੇ ਵਿੱਚ ਕੋਈ ਐਸਾ ਕੰਮ ਹੋ ਜਾਵੇ ਕਿ ਬਹੁਤ ਵੱਡਾ ਲੜਾਈ ਤੇ ਝਗੜਾ ਵੱਧ ਜਾਵੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਮੈਂ ਉਸ ਵਿਆਹ ਦੇ ਵਿੱਚ ਸ਼ਾਮਲ ਨਹੀਂ ਹੋ ਸਕਦਾ, ਕਿਉਂਕਿ ਇੱਕ ਪਾਸੇ ਰਾਜਾ ਫਤਿਹ ਸ਼ਾਹ ਮੇਰਾ ਮਿੱਤਰ ਤੇ ਮੇਰਾ ਪ੍ਰੇਮੀ ਹੈ, ਪਰ ਦੂਸਰੇ ਪਾਸੇ ਉਹਦਾ ਜਿਹੜਾ ਕੁੜਮ ਹੈ ਉਹ ਮੇਰਾ ਸਾਰਿਆਂ ਤੋਂ ਵੱਡਾ ਵੈਰੀ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਸੰਦੇਹ ਵਾਲੀ ਗੱਲ ਹੈ, ਮੈਂ ਆ ਨਹੀਂ ਸਕਦਾ।
ਨਿਜ ਦੀਵਾਨ ਪਠਾਵਣ ਕਰੇ, ਕੇਤਕ ਸੈਣ ਤੈਨੂੰ ਸੰਗ ਕਰੇ।
ਪਰ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਨਾਲ ਇਹ ਵੀ ਬਚਨ ਕੀਤਾ ਕਿ ਬੜੇ ਪ੍ਰੇਮ ਦੇ ਨਾਲ ਰਾਜੇ ਫਤਿਹ ਸ਼ਾਹ ਨੇ ਮੈਨੂੰ ਸੱਦਾ ਭੇਜਿਆ, ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਮੈਂ ਤੇ ਨਹੀਂ ਆਵਾਂਗਾ, ਪਰ ਮੈਂ ਆਪਣੇ ਵੱਲੋਂ ਆਪਣੇ ਦੀਵਾਨ ਨੰਦ ਚੰਦ ਨੂੰ ਜ਼ਰੂਰ ਭੇਜਾਂਗਾ, ਸਾਡੇ ਵੱਲੋਂ ਸਾਡਾ ਪ੍ਰਤੀਨਿਧ ਬਣ ਕੇ ਸਾਡਾ ਸੈਨਾ ਦਾ ਸਿਰਮੌਰ ਜਿਹੜਾ ਜਰਨੈਲ ਹੈ ਨੰਦ ਚੰਦ ਉਹ ਆਵੇਗਾ। ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਸਾਡੇ ਦੀਵਾਨ ਨੰਦ ਚੰਦ ਦੇ ਨਾਲ ਬਹੁਤ ਸਾਰੀ ਸੈਨਾ ਵੀ ਸਾਡੇ ਵੱਲੋਂ ਉਸ ਵਿਆਹ ਦੇ ਵਿੱਚ ਜ਼ਰੂਰ ਸ਼ਾਮਲ ਹੋਵੇਗੀ।
ਇਹਤੇ ਆਦਿਕ ਸੋ ਨਰ ਸੁਣ ਕਾਣ, ਬੰਦਤ ਨਿਰਪ ਡਿਗ ਕੀਨ ਭਿਆਣ।
ਇਸ ਤਰ੍ਹਾਂ ਦੇ ਸਤਿਗੁਰਾਂ ਦੇ ਸੰਦੇਸ਼ ਨੂੰ ਲੈ ਕੇ ਉਹ ਰਾਜੇ ਫਤਿਹ ਸ਼ਾਹ ਦੇ ਕੋਲ ਪਹੁੰਚ ਗਏ ਨੇ। ਉਹਨਾਂ ਨੇ ਸਾਰਾ ਬਿਰਤਾਂਤ ਰਾਜੇ ਨੂੰ ਕਹਿ ਦਿੱਤਾ ਹੈ ਕਿ ਸਤਿਗੁਰਾਂ ਨੇ ਬਚਨ ਕੀਤਾ ਕਿ ਅਸੀਂ ਤੇ ਆ ਨਹੀਂ ਸਕਦੇ, ਕਿਉਂਕਿ ਰਾਜੇ ਭੀਮ ਚੰਦ ਨੇ ਆਉਣਾ ਹੈ, ਇਹ ਉਹ ਸਾਡਾ ਵੱਡਾ ਵੈਰੀ ਹੈ, ਵਿਰੋਧ ਹੋ ਸਕਦਾ ਹੈ, ਲੜਾਈ ਹੋ ਸਕਦੀ ਹੈ। ਪਰ ਸਤਿਗੁਰਾਂ ਨੇ ਨਾਲ ਦੀ ਨਾਲ ਇਹ ਵੀ ਵਚਨ ਕੀਤਾ ਹੈ ਕਿ ਸਤਿਗੁਰੂ ਜੀ ਕਹਿੰਦੇ ਨੇ ਕਿ ਆਪਣੇ ਦੀਵਾਨ ਆਨੰਦ ਚੰਦ ਨੂੰ ਅਸੀਂ ਜ਼ਰੂਰ ਭੇਜਾਂਗੇ, ਉਹਦੇ ਨਾਲ ਥੋੜੇ ਸਾਡੇ ਪ੍ਰਮੁੱਖ ਸੇਵਕ ਵੀ ਹੋਣਗੇ। ਇਸ ਤਰ੍ਹਾਂ ਦੀ ਸਾਰੀ ਵਾਰਤਾ ਰਾਜੇ ਫਤਿਹ ਸ਼ਾਹ ਨੂੰ ਦਾਸ ਨੇ ਜਾ ਕੇ ਸੁਣਾ ਦਿੱਤੀ ਹੈ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇ ਗਿਆ। ਜਿੰਨੀਆਂ ਹੀ ਅਰਜਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾਂ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਨਾਮ।